ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕਬਾਰ ਸਰਵ ਕਲਾ ਸਮਰੱਥ, ਡੋਲਨ ਤੇ ਰਾਖੋ ਹੋ ਪ੍ਰਭੂ ਨਾਨਕ ਦੇ ਕਰ ਹੱਥ। ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਧੂਰ ਸੰਤਨ ਕੀ ਨਾਨਕ ਦੀਜੈ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨਕੀ ਸਰਣਾ, ਜਿਨ ਤੂੰ ਨਾਹੀਂ ਵੀਸਰਿਆ। ਗਿਆਨ ਧਿਆਨ ਕਿਛ ਕਰਮ ਨਾ ਜਾਨਾ, ਨਾ ਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਣੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਪਹਿਲਾ। ਸ਼ਾਸਤਰ ਵੇਦ ਪੁਰਾਣ ਪੜ੍ਹੰਤਾ, ਪੁਕਾਰੰਤਾ ਅਜਾਣੰਤਾ, ਜਾਂ ਬੂਝੈ ਤਾਂ ਸੂਝੈ ਸੋਈ, ਨਾਨਕ ਆਖੈ ਕੂਕ ਨ ਹੋਈ। ਮਹੱਲਾ ਪਹਿਲਾ। ਜਾਂ ਹਉ ਤੇਰਾ ਤਾਂ ਸਭ ਕਿਛ ਮੇਰਾ, ਹਉ ਨਾਹੀ ਤੂੰ ਹੋਵਹਿ। ਆਪੇ ਸਕਤਾ ਆਪੇ ਸੁਰਤਾ, ਸਕਤੀ ਜਗਤ ਪਰੋਵਹਿ। ਆਪੇ ਭੇਜੇ ਆਪੇ ਸੱਦੇ, ਰਚਨਾ ਰਚ ਰਚ ਵੇਖੈ। ਨਾਨਕ ਸੱਚਾ ਸੱਚੀ ਨਾਈ, ਸੱਚ ਪਵੈ ਧੁਰ ਲਿਖੈ ਪੌੜੀ। ਨਾਮ ਨਿਰੰਜਨ ਅਲਖ ਹੈ, ਕਿਉਂ ਲਖਿਆ ਜਾਈ। ਨਾਮ ਨਿਰੰਜਨ ਨਾਲ ਹੈ, ਕਿਉਂ ਪਾਈਐ ਭਾਈ। ਨਾਮ ਨਿਰੰਜਨ ਵਰਤਦਾ, ਰਵਿਆ ਸਭ ਠਾਈ। ਗੁਰਪੂਰੇ ਤੇ ਪਾਈਐ ਹਿਰਦਾ ਦੇ ਦਿਖਾਈ। ਨਾਨਕ ਨਦਰੀ ਕਰਮ ਹੋਏ, ਗੁਰ ਮਿਲੀਐ ਭਾਈ। ਨਾਨਕ ਨਦਰੀ ਕਰਮ ਹੋਏ, ਗੁਰ ਮਿਲੀਐ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਸਰਵ ਕਲਾ ਸਮਰੱਥ, ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ, ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਨੇ ਪਰਮ ਕਿਰਪਾਲਤਾ ਕੀਤੀ ਹੈ ਆਪ ਸਾਰਿਆਂ ਉੱਪਰ ਕਿ ਉੱਦਮ ਪੁਰਸ਼ਾਰਥ ਪ੍ਰਾਪਤ ਹੋਇਆ ਹੈ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚਣ ਦਾ, ਬੈਠ ਕੇ ਸਤਸੰਗ ਕਰਨ ਦਾ। ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਹੁਣ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਕੱਦਸ ਬਚਨਾਂ ਨੂੰ ਵਿਚਾਰੀਏ ਸੁਣੀਏ, ਤਾਂ ਕਿ ਸਾਡਾ ਮਨ ਸੁਸਿੱਖਿਅਤ ਹੋਵੇ, ਸਮਝਦਾਰ ਬਣੇ ਅਤੇ ਤੱਤ ਨੂੰ ਗ੍ਰਹਿਣ ਕਰੇ। ਅਗਿਆਨਤਾਵਸ ਤੱਤ ਨੂੰ ਛੱਡ ਕੇ ਅਤੇ ਜੋ ਮਿੱਥਿਆ ਚੀਜ਼ ਹੈ ਉਹਦੇ ਵੱਲ ਇਹ ਪ੍ਰੇਰਿਤ ਹੋ ਰਿਹਾ। ਇਹਨੂੰ ਰੰਗ ਐਸਾ ਲੱਗਾ ਹੈ ਵੀ ਪਿਛਲੇ ਜਨਮਾਂ ਦਾ ਕੁਝ, ਇਸ ਜਨਮ ਵਿੱਚ ਜੋ ਸੰਸਾਰ ਦੇ ਬਾਕੀ ਜੀਵ ਜਿਸ ਰੰਗ ਨੂੰ ਧਾਰਨ ਕਰਕੇ ਚੱਲ ਰਹੇ ਨੇ, ਉਸੇ ਤਰ੍ਹਾਂ ਇਹ ਵੀ ਰੀਸ ਕਰਦਾ ਹੋਇਆ ਪ੍ਰਭਾਵਿਤ ਹੋ ਕੇ ਉੱਥੇ ਹੀ ਗਲਤਾਨ ਹੋ ਕੇ ਅਤੇ ਰਹਿ ਜਾਂਦਾ। ਇਹ ਸਾਡਾ ਸਾਰਿਆਂ ਦਾ ਐਸਾ ਹਾਲ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਪਵਿੱਤਰ ਬਚਨ ਹਨ ਉਹ ਇਹ ਨੇ ਕਿ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ, ਕਰਤਾ ਆਪ ਅਭੁੱਲ ਹੈ ਨਾ ਭੁੱਲੈ ਕਿਸੇ ਦਾ ਭੁਲਾਇਆ, ਭਗਤ ਆਪੇ ਮੇਲਿਆਂ ਜਿਨ ਅਨਦਿਨ ਏਕੋ ਨਾਮ ਧਿਆਇਆ, ਸੰਸਾਰੀ ਆਪ ਖੁਆਇਨ ਜਿਨੀ ਕੂੜ ਬੋਲ ਬੋਲ ਬਿਖ ਖਾਇਆ। ਸੰਸਾਰੀ ਉਹ ਹੈ ਜੋ ਝੂਠ ਦਾ ਧਾਰਨੀ ਹੈ ਅਤੇ ਝੂਠਾ ਸੰਸਾਰ ਹੈ, ਸੰਸਾਰ ਦਾ ਧਾਰਨੀ ਸੰਸਾਰ ਵਿੱਚ ਖਚਤ ਹੈ ਅਤੇ ਬੋਲਦਾ ਵੀ ਝੂਠ ਹੈ ਅਤੇ ਬਿਖ ਜ਼ਹਿਰ ਨੂੰ ਖਾਂਦਾ। ਭਗਤ ਸੱਚੇ ਨਾਮ ਅੰਮ੍ਰਿਤ ਨੂੰ ਗ੍ਰਹਿਣ ਕਰਕੇ, ਮਿਥਿਆ ਦਾ ਤਿਆਗ ਕਰਕੇ, ਤੱਤ ਦਾ ਗ੍ਰਹਿਣ ਕਰਕੇ ਸੰਸਾਰ ਤੋਂ ਸੁਰਖਰੂ ਹੋ ਕੇ ਜਾਂਦੇ ਹਨ। ਇਸ ਵਾਸਤੇ ਸੰਸਾਰੀ ਤੋਂ ਉਲਟ ਕੇ ਨਿਰੰਕਾਰੀ ਬਣਨਾ ਇਹ ਪਰਮਾਰਥ ਦਾ ਮਾਰਗ ਹੈ। ਇਸ ਮਾਰਗ 'ਤੇ ਸਤਿਗੁਰੂ ਨੇ ਸਾਨੂੰ ਤੋਰਿਆ। ਪਰਮਾਰਥ ਵਾਸਤੇ ਲੋਕਾਂ ਨੇ ਹੋਰ ਬੜੇ ਯਤਨ ਕੀਤੇ ਹਨ, ਬਹੁਤ ਕੁਛ ਪ੍ਰਚਾਰਿਆ ਗਿਆ। ਇਸ ਵਾਸਤੇ ਚਾਰ ਵੇਦ ਹੋਂਦ ਵਿੱਚ ਆਏ, 18 ਪੁਰਾਣ, 6 ਸ਼ਾਸਤਰ, 27 ਸਿਮਰਤੀਆਂ, ਇਸਲਾਮ ਦੀਆਂ ਸਾਮੀ ਪੁਸਤਕਾਂ, 4 ਕਿਤਾਬਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਤੌਰੇਤ, ਜੰਬੂਰ, ਕੁਰਾਨ ਸ਼ਰੀਫ ਅਤੇ ਅੰਜੀਲ ਆਦਿਕ, ਔਰ ਇਸ ਪ੍ਰਕਾਰ ਉਹਨਾਂ 'ਚ ਦੱਸੇ ਹੋਏ ਕਰਮ ਕਾਂਡ, ਪੂਜਾ, ਤੀਰਥਾਂ ਦਾ ਇਸ਼ਨਾਨ, ਤਪੱਸਿਆ, ਯੋਗਾਭਿਆਸ, ਜੱਗ, ਦਾਨ ਆਦਿਕ, ਇਹ ਕਰਮ ਉਹਨਾਂ 'ਚ ਦੱਸੇ ਗਏ ਅਤੇ ਲੋਕ ਕਰਦੇ ਰਹੇ। ਅੱਜ ਵੀ ਉਹਨਾਂ ਕਰਮਾਂ ਵਿੱਚ ਵੀ ਲੋਕ ਪ੍ਰਵਿਰਤ ਹਨ। ਕੁਛ ਲੋਕ ਗੁਰੂ ਕੀ ਬਾਣੀ ਨੂੰ ਵੀ ਉਹਨਾਂ ਗ੍ਰੰਥਾਂ ਦੇ ਬਰਾਬਰ ਦੱਸ ਦਿੰਦੇ ਨੇ, ਕਥਨ ਕਰਦੇ ਕਰਦੇ ਕਹਿ ਦਿੰਦੇ ਨੇ ਕਿ ਗੁਰੂ ਕੀ ਬਾਣੀ 5ਵਾਂ ਵੇਦ ਹੈ। ਬਿਲਕੁਲ ਗਲਤ, ਭਾਵੇਂ ਕਿ ਉਸ ਧਰਮ ਦੇ ਗ੍ਰੰਥ ਸਤਿਕਾਰਯੋਗ ਹਨ, ਚੰਗੀ ਸਿੱਖਿਆ ਹੀ ਉਹਨਾਂ ਵਿੱਚ ਲਿਖੀ ਹੋਈ ਹੈ। ਹਜ਼ੂਰ ਨੇ ਬਾਣੀ ਵਿੱਚ ਉਹਨਾਂ ਗ੍ਰੰਥਾਂ ਬਾਰੇ ਵੀ ਬਚਨ ਕੀਤੇ ਨੇ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤੱਤੈ ਸਾਰ ਨਾ ਜਾਣੀ ਤੀਹੀ ਗੁਣੀ ਸੰਸਾਰ ਭਰਮ ਸੁੱਤਾ। ਕਿਉਂਕਿ ਤਿੰਨਾਂ ਗੁਣਾਂ ਦਾ ਕਥਨ ਹੈ ਉਹਨਾਂ ਗ੍ਰੰਥਾਂ ਵਿੱਚ। ਮਾਇਆ ਦੇ 3 ਗੁਣ ਨੇ, ਤਮੋ ਗੁਣ, ਸਤੋ ਗੁਣ, ਰਜੋ ਗੁਣ। ਤਮੋ ਗੁਣ ਨੂੰ ਕਾਲਾ ਕਿਹਾ ਗਿਆ ਹੈ, ਮਤਲਬ ਵੀ ਕਾਲੇ ਕਰਮ ਕਰਨੇ। ਸੰਸਾਰ ਦੀ ਬਿਰਤੀ ਐਸੀ ਹੈ, ਮਾਇਆ ਦਾ ਪ੍ਰਭਾਵ ਹੈ ਕਿ ਮਨ ਤਮੋ ਗੁਣੀ ਕਰਮ ਕਰਨ ਵਿੱਚ ਲੱਗਾ ਹੋਇਆ, ਬਹੁਤਾ ਪ੍ਰਚਲਿਤ ਇਹ ਤਮੋ ਗੁਣ। ਰਜੋ ਗੁਣ ਕੇ ਕਰਮ ਤਾਂ ਕੁਛ ਚੰਗੇ ਕਰਨੇ, ਪਰ ਫਿਰ ਵੀ ਰਾਜਸੀ ਸੁਭਾਅ ਹੋਣਾ, ਦੁਨੀਆਂ ਦੇ ਸੁੱਖ ਐਸ਼ਵਰਜ ਦੀ ਪ੍ਰਬਲ ਇੱਛਾ। ਸਤੋ ਗੁਣ, ਕਰਮ ਤਾਂ ਚੰਗੇ, ਦਾਨ ਕਰਨਾ, ਪੁੰਨ ਕਰਨਾ, ਧਰਮ ਦੇ ਕਰਮ ਕਰਨੇ, ਅਤੇ ਇਸ ਦੁਨੀਆਂ ਦੀ ਵਾਹਵਾ ਵਾਹਵਾ ਵਡਿਆਈ ਦੀ ਭੁੱਖ ਹੋਣੀ, ਅਤੇ ਵੱਧ ਤੋਂ ਵੱਧ ਪ੍ਰਲੋਕ ਦੇ ਸਰੀਰਕ ਸੁੱਖ, ਦਿਵ ਭੋਗਾਂ ਆਦਿਕਾਂ ਦੀ ਇੱਛਾ, ਇਹ ਸਤੋ ਗੁਣ ਮੰਨਿਆ ਗਿਆ। ਚੌਥੇ ਪਦ ਵਿੱਚ ਜੋ ਗੁਰਮੁਖ ਪਹੁੰਚਦਾ ਹੈ, ਅਸਲ ਉਹ ਸੁਰਖਰੂ ਹੈ, ਉਹਦੇ ਮਨ ਦੀ ਸਫਾਈ ਹੋਣ ਕਰਕੇ ਜੋ ਕੁਛ ਉਹਦੇ ਉੱਥੋਂ ਹੁੰਦਾ ਉਹ ਪੁੰਨ ਹੀ ਹੁੰਦਾ, ਪਵਿੱਤਰ ਕਰਮ ਹੀ ਹੁੰਦੇ ਨੇ, ਅਤੇ ਉਹਨਾਂ ਕਰਮਾਂ ਦੇ ਪਿੱਛੇ ਵੀ ਉਹਦੀ ਕੋਈ ਲਾਲਸਾ ਨਹੀਂ ਹੁੰਦੀ ਕਿ ਇਸ ਕਰਮ ਦਾ ਇਹ ਫਲ ਮੈਨੂੰ ਮਿਲੇ, ਸਰੀਰਕ ਸੁੱਖ ਮਿਲੇ। ਨਹੀਂ, ਇੱਛਾ ਤੋਂ ਰਹਿਤ, ਮਨ ਦੀ ਮੈਲ ਨਹੀਂ, ਮਾੜਾ ਕਰਮ ਕੋਈ ਨਹੀਂ, ਜੋ ਕੁਛ ਹੁੰਦਾ ਚੰਗਾ ਹੁੰਦਾ ਜਦੋਂ ਤੱਕ ਸਰੀਰ ਬਣਿਆ, ਪਰ ਉਪਕਾਰੀ ਹੋਵੇਗਾ। ਪਰ ਅੰਦਰ ਕਿਸੇ ਤਰ੍ਹਾਂ ਦੀ ਪਕੜ ਜਾਂ ਲਾਲਸਾ ਜਾਂ ਇੱਛਾ ਉਹਨਾਂ ਕਰਮਾਂ ਪਿੱਛੇ ਨਹੀਂ, ਨਾ ਉਹ ਹੰਗਤਾ ਧਾਰ ਕੇ ਕਰਮ ਕਰਦਾ, ਨਾ ਇੱਛਾ ਕਰਕੇ ਕਰਮ ਕਰਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਨੇ ਮਨ ਦੀ ਮੈਲ ਉਤਾਰਨ ਵਾਸਤੇ ਸਿਮਰਨ ਦੱਸਿਆ ਪਰਮਾਤਮਾ ਦਾ, ਕਿ ਸਾਰੇ ਵੇਦਾਂ, ਸ਼ਾਸਤਰਾਂ, ਪੁਰਾਣਾਂ ਦਾ ਭਾਈ ਨਿਚੋੜ ਇੱਕ ਵਾਹਿਗੁਰੂ ਦਾ ਸਿਮਰਨ ਹੈ। ਇਹ ਜਿਹੜੇ ਬਚਨ ਹੁਣੇ ਆਪ ਜੀ ਨੇ ਸੁਣੇ ਹਨ, ਇਹਨਾਂ ਵਿੱਚੋਂ ਵੀ ਇਹੋ ਹੀ ਧੁਨੀ ਨਿਕਲ ਰਹੀ ਹੈ, ਕਿਉਂਕਿ ਪੌੜੀ ਵਿੱਚ ਹਜ਼ੂਰ ਨੇ ਨਿਚੋੜ ਕੱਢਿਆ ਕਿ ਪਰਮਾਤਮਾ ਦਾ ਨਾਮ ਹੀ ਸਭ ਤੋਂ ਮਹਾਨ ਹੈ। ਹਜ਼ੂਰ ਨੇ ਕਿਹਾ, ਪੜ ਪੜ ਗੱਡੀ ਲੱਧੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ, ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝੱਖਣਾ ਝਾਖ, ਲਿਖ ਲਿਖ ਪੜ੍ਹਿਆ ਤੇਤਾ ਕੜ੍ਹਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਲਵਿਆ ਬਕਵਾਸ ਕਰੀ ਬੋਲਿਆ ਬਹੁਤਾ। ਔਰ ਇਸ ਪ੍ਰਕਾਰ ਦਾਨ ਵੀ ਦਿੱਤਾ, ਤਪੱਸਿਆ ਵੀ, ਯੋਗਾ ਅਭਿਆਸ ਵੀ, ਅਤੇ ਨਾਲ ਨਾਲ ਹੰਕਾਰ ਹੀ ਕਰੀ ਗਿਆ, ਹੰਕਾਰ ਵੱਧਦਾ ਗਿਆ, ਲੇਸ ਹੋਰ ਚਿੰਬੜਦੀ ਗਈ ਮਨ ਨੂੰ। ਇਸ ਪ੍ਰਕਾਰ ਇਹ ਬੜਾ ਭਾਰੀ ਉਹਨਾਂ ਸ਼ਾਸਤਰਾਂ ਦਾ ਅਤੇ ਗੁਰੂ ਕੀ ਬਾਣੀ ਦਾ ਅੰਤਰ ਹੈ। ਉੱਥੇ ਨਾਮ ਦੀ ਮਹਾਨਤਾ ਬਿਆਨ ਨਹੀਂ ਕੀਤੀ ਗਈ, ਨਾਮ ਦੀ ਪ੍ਰੇਰਣਾ ਨਹੀਂ ਦਿੱਤੀ ਗਈ, ਅਤੇ ਪਰ ਗੁਰੂ ਕੀ ਬਾਣੀ ਦੇ ਕਿਸੇ ਸ਼ਬਦ ਨੂੰ ਵੀ ਪੜ੍ਹੀਏ ਤਾਂ ਵਾਰ ਵਾਰ ਨਾਮ ਦੀ ਪ੍ਰੇਰਣਾ, ਨਾਮ ਦੀ ਮਹਾਨਤਾ ਸਤਿਗੁਰੂ ਜੀ ਨੇ ਬਿਆਨ ਕੀਤੀ ਹੈ। ਹਜ਼ੂਰ ਨੇ ਨਾਮ ਸਰਵਣ ਦੀਆਂ ਚਾਰ ਪੌੜੀਆਂ ਜਪਜੀ ਸਾਹਿਬ ਵਿੱਚ ਉਚਾਰਨ ਕੀਤੀਆਂ, ਅਤੇ ਉੱਥੇ ਵੇਖੋ ਕੈਸੇ ਉੱਚੇ ਬਚਨ ਨੇ ਕਿ ਨਾਮ ਨੂੰ, ਪਰਮਾਤਮਾ ਰੱਬ ਦੇ ਨਾਮ ਨੂੰ, ਉਹਦੀ ਵਡਿਆਈ ਨੂੰ ਸੁਣਨ ਕਰਕੇ ਹੀ ਸਿੱਧ ਪੀਰ ਦੇਵਤੇ ਨਾਥ ਬਣੇ। ਧਰਤੀ ਵੀ ਰੱਬ ਦੇ ਨਾਮ ਦੇ ਪ੍ਰਤਾਪ ਕਰਕੇ ਬਣੀ ਹੈ, ਜਿਸ ਦੇ ਆਸਰੇ ਧਰਤੀ ਖੜ੍ਹੀ, ਉਹ ਧਰਮ ਵੀ ਨਾਮ ਦੇ ਪ੍ਰਤਾਪ ਨਾਲ ਹੀ ਹੈ। ਆਕਾਸ਼ ਵੀ ਪਰਮਾਤਮਾ ਦੇ ਨਾਮ ਦੇ ਸਹਾਰੇ ਖੜ੍ਹੇ ਹਨ। ਇਸ ਪ੍ਰਕਾਰ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਧਰੇ ਸੁਨ ਸ੍ਰਵਨ, ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ। ਜਿਹੜੀ ਗਤੀ ਹੈ, ਕਲਿਆਣ ਹੈ, ਮੁਕਤੀ ਹੈ, ਪਰਮ ਅਵਸਥਾ ਹੈ, ਉੱਚੀ ਅਵਸਥਾ ਹੈ, ਉਹ ਨਾਮ ਦੇ ਨਾਲ ਜੁੜ ਕੇ ਹੀ ਹੋ ਸਕਦੀ। ਪਹਿਲਾਂ ਨਾਮ ਨੂੰ, ਉਪਦੇਸ਼ ਨੂੰ ਸੁਣਿਆ ਜਿਹਦੇ ਵਿੱਚ ਨਾਮ ਦੀ ਪ੍ਰੇਰਣਾ ਹੈ, ਫਿਰ ਮਨ ਮੰਨ ਗਿਆ ਅਤੇ ਉਸ ਬਚਨ ਨੂੰ ਹਿਰਦੇ 'ਚ ਵਸਾਇਆ, ਉਸ ਪ੍ਰਕਾਰ ਕਮਾਉਣ ਲੱਗ ਪਿਆ, ਨਿਧਿਆਸਣ ਕੀਤਾ, ਕਮਾਈ ਕੀਤੀ, ਅਤੇ ਫਿਰ ਉਸ ਅਵਸਥਾ ਨੂੰ ਪ੍ਰਾਪਤ ਕੀਤਾ। ਇਹ ਮਾਰਗ ਪਰਮਾਰਥ ਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਤਾਂ ਬਖਸ਼ਿਆ, ਜਾਂ ਇੰਝ ਕਹਿ ਲਓ ਤਮਾਮ ਸੰਸਾਰ ਨੂੰ ਸਾਂਝਾ ਉਪਦੇਸ਼ ਇਹੋ ਹੀ ਦਿੱਤਾ ਅਤੇ ਅਸਲ ਤੱਤ, ਨਾਮ ਤੱਤ ਸਭ ਹੀ ਸਿਰ ਜਾਪੈ, ਵਿਣ ਨਾਵੈ ਦੁੱਖ ਕਾਲ ਸੰਤਾਪੈ। ਨਾਮ ਹੀ ਤੱਤ ਹੈ, ਸਾਰੇ ਗਿਆਨ ਦਾ ਨਿਚੋੜ ਹੈ। ਇਸ ਵਾਸਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਜਦੋਂ ਪਿਤਾ ਕਲਿਆਣ ਚੰਦ ਜੀ ਇਸ ਖਿਆਲ ਨਾਲ ਕਿ ਮੈਂ ਆਪਣੇ ਬੱਚੇ ਨੂੰ ਵਿੱਦਿਆ ਪੜ੍ਹਾਵਾਂ, ਅਤੇ ਗੋਪਾਲ ਦਾਂ ਦਾ ਪਾਂਧਾ ਸੀ ਜਿਹਦੇ ਪਾਸ ਬਿਠਾਇਆ ਜਾ ਕੇ, ਪਿਤਾ ਜੀ ਦੀ ਆਗਿਆ ਦਾ ਪਾਲਣ ਕਰਦਿਆਂ ਹਜ਼ੂਰ ਨੇ ਕੁਝ ਅੱਖਰ ਪੜ੍ਹੇ, ਅਤੇ ਅਗਲੇ ਦਿਨ ਜਦੋਂ ਸਤਿਗੁਰੂ ਜੀ ਨੂੰ ਉੱਥੇ ਛੱਡਿਆ ਗਿਆ ਪਾਠਸ਼ਾਲਾ 'ਚ, ਤਾਂ ਹਜ਼ੂਰ ਕਹਿਣ ਲੱਗੇ, ਪਾਂਧਾ ਜੀ ਜਿਹੜੀ ਵਿੱਦਿਆ ਤੁਸੀਂ ਪੜ੍ਹਾਉਂਦੇ ਹੋ ਇਹਦੇ ਨਾਲ ਤਾਂ ਫਾਹੀਆਂ ਪੈਂਦੀਆਂ, ਕੋਈ ਐਸੀ ਵਿੱਦਿਆ ਜੋ ਫਾਹੀਆਂ ਕੱਟੇ ਉਹ ਹੈ ਤਾਂ ਪੜ੍ਹਾਓ। ਪਾਂਧਾ ਹੱਕਾ ਬੱਕਾ ਜਿਹਾ ਰਹਿ ਗਿਆ। ਮੈਂ ਅਰਜ਼ ਕਰਦਿਆਂ ਕਿ ਵਿੱਦਿਆ ਦੇ ਮੈਂ ਖਿਲਾਫ਼ ਨਹੀਂ, ਕਿਉਂਕਿ ਸਤਿਗੁਰੂ ਜੀ ਵਿੱਦਿਆ ਦੇ ਖਿਲਾਫ਼ ਨਹੀਂ। ਵਿੱਦਿਆ ਦਾ ਅਰਥ ਹੈ ਜਾਣਕਾਰੀ, ਗਿਆਨ, ਜਾਣਨਾ ਕਿਸੇ ਚੀਜ਼ ਨੂੰ। ਅਤੇ ਵਿੱਦਿਆ ਦੋ ਤਰ੍ਹਾਂ ਦੀ ਹੈ, ਇੱਕ ਤਾਂ ਬਾਹਰਲੀ ਵਿੱਦਿਆ ਹੈ ਜਿਹਨੂੰ ਵਿਵਹਾਰਕ ਵਿੱਦਿਆ ਜਾਂ ਸੰਸਾਰੀ ਵਿੱਦਿਆ ਕਿਹਾ ਜਾ ਸਕਦਾ। ਉਹਦੇ ਵਿੱਚ ਗਣਿਤ ਹੈ, ਅੱਖਰਾਂ ਦਾ, ਭਾਸ਼ਾਵਾਂ ਦਾ ਗਿਆਨ ਹੈ, ਫਿਰ ਸਾਇੰਸ ਦਾ ਗਿਆਨ ਹੈ, ਸਮਾਜਿਕ ਸਿੱਖਿਆ ਹੈ, ਸਰੀਰਕ ਮੈਡੀਕਲ ਦਾ ਗਿਆਨ ਹੈ, ਇਸ ਪ੍ਰਕਾਰ ਹੈਲਥ ਦਾ, ਸਿਹਤ ਬਾਰੇ ਬੜਾ ਕੁਛ ਹੈ। ਇਹ ਬੜੀ ਵਿੱਦਿਆ, ਬਹੁਤ ਜ਼ਿਆਦਾ, ਅਤੇ ਬਹੁਤ ਕੁਛ ਪੜ੍ਹਨਾ ਪੈਂਦਾ ਹੈ ਕਿਸੇ ਨੂੰ ਡਾਕਟਰ ਬਣਨ ਲਈ ਜਾਂ ਇਸੇ ਤਰ੍ਹਾਂ ਇੰਜੀਨੀਅਰ ਬਣਨ ਲਈ, ਬਹੁਤ ਵਿੱਦਿਆ ਪੜ੍ਹਨੀ ਪੈਂਦੀ। ਪਰ ਇਹ ਗੱਲ ਮੰਨਣੀ ਪਏਗੀ ਕਿ ਉਹ ਸਾਰੀ ਦਾ ਵਿੱਦਿਆ ਦਾ ਜਿਹੜਾ ਪ੍ਰਯੋਜਨ ਹੈ ਸਰੀਰਕ ਸੁੱਖ ਹੈ, ਦੁਨਿਆਵੀ ਜਿਹੜੀ ਸਮਝ ਸੂਝ ਹੈ, ਜਾਂ ਗਾਂਹ ਤੋਂ ਗਾਂਹ ਕੋਈ ਨਵੀਂ ਖੋਜ ਹੁੰਦੀ ਹੈ ਉਸ ਵਿੱਦਿਆ ਰਾਹੀਂ, ਅਤੇ ਸਾਰਾ ਕੁਛ ਇਹ ਜਿੰਨੀ ਵਧੀ ਹੋਈ ਹੈ ਵਿੱਦਿਆ, ਕਿ ਜਿਨ੍ਹਾਂ ਦੇ ਕੋਲ ਬਹੁਤੀ ਵਿੱਦਿਆ ਹੈ, ਸਾਇੰਟਿਸਟ ਆਦਿਕ ਬਣੇ ਹਨ, ਉਹਨਾਂ ਦੇ ਅੰਦਰ ਕੋਈ ਸ਼ਾਂਤੀ, ਕੋਈ ਟਕਾ ਹੈ ਵੀ ਉਹ ਬਹੁਤੇ ਭਲੇ ਮਾਣਸ ਬਣ ਗਏ ਹਨ, ਉਹਨਾਂ 'ਚ ਕੋਈ ਵਿਕਾਰ ਨਹੀਂ ਰਿਹਾ, ਔਗਣ ਨਹੀਂ, ਪਾਪ ਨਹੀਂ, ਜਾਂ ਬਿਰਤੀਆਂ ਨੀਵੀਆਂ ਨਹੀਂ, ਬਿਲਕੁਲ ਐਸਾ ਨਹੀਂ ਹੈ। ਉਹ ਸੰਸਾਰਕ ਵਿੱਦਿਆ ਸਿਰਫ ਧਨ ਕਮਾਉਣ ਲਈ ਅਤੇ ਜਾਂ ਇਹ ਸੰਸਾਰ ਦੇ ਹਾਣੀ ਬਣਨ ਲਈ, ਵੀ ਜਿਸ ਤਰ੍ਹਾਂ ਦੀਆਂ ਖੋਜਾਂ ਹੋਈਆਂ ਉਸ ਤਰ੍ਹਾਂ ਦਾ ਗਿਆਨ ਵਿੱਦਿਆ ਸਾਡੇ ਕੋਲ ਚਾਹੀਦੀ ਹੈ। ਜਦੋਂ ਤੱਕ ਸਾਡਾ ਸਰੀਰ ਹੈ, ਇਸ ਸੰਸਾਰ ਨਾਲ ਸਾਡਾ ਸੰਬੰਧ ਰਹੇਗਾ, ਇੱਥੋਂ ਸਤਿਗੁਰੂ ਨੇ ਵਰਜਿਆ ਨਹੀਂ ਹੈ। ਪਰ ਅਸਲ ਜਿਹੜੀ ਵਿੱਦਿਆ, ਬ੍ਰਹਮ ਵਿੱਦਿਆ, ਪਰਮਾਰਥਕ ਵਿੱਦਿਆ, ਉਸ ਤੋਂ ਬਗੈਰ ਜੀਵ ਦੇ ਅੰਦਰ ਸ਼ਾਂਤੀ ਜਾਂ ਟਿਕਾ ਜਾਂ ਪਰਮ ਸੁੱਖ ਇਹ ਪ੍ਰਾਪਤ ਨਹੀਂ ਹੋ ਸਕਦਾ। ਬਾਹਰੀ ਵਿੱਦਿਆ ਜਿੰਨੀ ਮਰਜ਼ੀ ਕੋਈ ਪੜ੍ਹ ਲੈ। ਇਹ ਸਤਿਗੁਰਾਂ ਨੇ ਬਚਨ ਕੀਤਾ ਗੋਪਾਲ ਪਾਂਧੇ ਨੂੰ ਵੀ ਕੋਈ ਐਸੀ ਵਿੱਦਿਆ ਜਿਹਦੇ ਨਾਲ ਫਾਹੀਆਂ ਕੱਟੀਆਂ ਜਾਣ, ਤਾਂ ਉਹ ਪਾਂਧਾ ਹੱਕਾ ਬੱਕਾ ਜਿਹਾ ਰਹਿ ਗਿਆ ਵੀ ਇਹ ਛੋਟਾ ਜਿਹਾ ਬੱਚਾ ਕੀ ਕਹਿ ਰਿਹਾ। ਤਾਂ ਸਤਿਗੁਰੂ ਮਹਾਰਾਜ ਨੇ ਕਿਹਾ, ਫਿਰ ਅਸੀਂ ਤੈਨੂੰ ਦੱਸਦੇ ਹਾਂ ਪਾਂਧਾ ਕਿ ਉਹ ਕਿਹੜੀ ਵਿੱਦਿਆ ਜਿਹਦੇ ਨਾਲ ਫਾਹੀਆਂ ਕੱਟੀਆਂ ਜਾਣ। ਸ੍ਰੀ ਰਾਗ ਮਹੱਲਾ ਪਹਿਲਾ। ਜਾਲ ਮੋਹ ਇਹ ਸੰਸਾਰ ਨੂੰ ਸੱਚਾ ਮੰਨ ਕੇ, ਜਿਹੜਾ ਆਲਾ ਦੁਆਲਾ ਸਾਡਾ, ਜਿਨ੍ਹਾਂ ਸਰੀਰਾਂ ਨਾਲ ਸਾਡਾ ਸੰਬੰਧ ਹੈ, ਖੂਨ ਦਾ ਰਿਸ਼ਤਾ, ਉਹਨਾਂ ਨਾਲ ਮੋਹ ਹੈ ਅਤੇ ਪਦਾਰਥਾਂ ਨਾਲ ਵੀ ਲਗਾਓ ਮੋਹ ਹੈ, ਇਹ ਮੋਹ ਨੂੰ ਸਾੜਨਾ ਪਏਗਾ। ਜਾਲ ਮੋਹ ਘਸ ਮਸ ਕਰ, ਮੋਹ ਨੂੰ ਸਾੜ ਕੇ, ਜਿਵੇਂ ਉਹ ਦੀਵੇ ਵਿੱਚ ਬਲਦਾ ਨਾ ਤੇਲ, ਅਤੇ ਉੱਤੇ ਵੱਟੀ ਸੜਦੀ ਹੈ ਅਤੇ ਉਹਦੀ ਸਿਆਹੀ ਬਣਾਈ ਜਾਂਦੀ ਸੀ, ਜਿਹੜਾ ਉੱਤੇ ਘਸ ਹੁੰਦਾ ਸੀ ਉਹਦੀ ਸਿਆਹੀ। ਮਹਾਰਾਜ ਕਹਿੰਦੇ ਮੋਹ ਨੂੰ ਤੇਲ ਬਣਾ ਕੇ ਸਾੜ ਦੇ, ਅਤੇ ਇਸ ਤਰ੍ਹਾਂ ਉਹਦੀ ਘਸ ਦੀ ਅੱਗੇ ਸਿਆਹੀ ਬਣਾ। ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਜਿਹੜੀ ਸ੍ਰੇਸ਼ਟ ਮਤ ਹੈ, ਉੱਤਮ ਮਤ ਹੈ, ਜਿਹਨੂੰ ਸਾਰ ਮਤ ਕਿਹਾ ਜਾਂਦਾ ਹੈ, ਸੁਮਤ ਸਾਰ ਜਿਤ ਹਰ ਸਿਮਰੀਜੈ, ਉਹੀ ਸ੍ਰੇਸ਼ਟ ਮਤ ਹੈ ਜਿਹਦੇ ਰਾਹੀਂ ਪਰਮਾਤਮਾ ਸਿਮਰਿਆ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਮਤ ਕਾਗਦ ਕਰ ਸਾਰ, ਉਹਨੂੰ ਕਾਗਜ਼ ਬਣਾ, ਮਤ ਨੂੰ ਐਸੀ ਮਤ ਜਿਹਦੇ ਰਾਹੀਂ ਪਰਮਾਤਮਾ ਦਾ ਸਿਮਰਨ ਹੋ ਸਕੇ। ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ। ਜਿਹੜੀ ਅੰਦਰ ਪਰਮਾਤਮਾ ਨਾਲ ਭਾਵਨਾ ਹੈ, ਪ੍ਰੇਮ ਹੈ, ਲਗਾਓ ਮਨ ਦਾ ਬਣਾਉਣਾ, ਇਹ ਕਲਮ ਬਣਾ ਅਤੇ ਆਪਣਾ ਜਿਹੜਾ ਚਿੱਤ ਹੈ ਇਹਨੂੰ ਲਿਖਾਰੀ ਬਣਾ। ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦੇ ਹੀ ਲਿਖ ਲਿਹੋ, ਹਿਰਦੇ ਅੰਦਰ ਲਿਖ। ਸੋ ਇਸ ਪ੍ਰਕਾਰ ਕਰ ਚਿੱਤ ਲਿਖਾਰੀ, ਗੁਰਪੁਛ ਲਿਖ ਵਿਚਾਰ। ਐਸਾ ਗੁਰੂ ਚਾਹੀਦਾ ਜਿਹਨੂੰ ਪੁੱਛ ਕੇ ਅਤੇ ਪਤਾ ਲੱਗੇ ਕੀ ਚੀਜ਼ ਹੈ, ਕੀ ਸਮਝਣਾ, ਕੀ ਨਹੀਂ, ਕੀ ਤਿਆਗਣਾ, ਕੀ ਧਾਰਨ ਕਰਨਾ। ਗੁਰਪੁਛ ਲਿਖ ਵਿਚਾਰ, ਅਤੇ ਉਹ ਕਿਹਾ ਹੈ ਲਿਖ ਨਾਮ ਸਲਾਹ ਲਿਖ, ਪਰਮਾਤਮਾ ਦਾ ਨਾਮ ਲਿਖ ਆਪਣੇ ਹਿਰਦੇ ਦੇ ਕਾਗਜ਼ 'ਤੇ, ਪਰਮਾਤਮਾ ਦੀ ਸਿਫਤ ਉਹ ਸਫਾਤ ਲਿਖ ਆਪਣੇ ਹਿਰਦੇ 'ਚ ਲਿਖ, ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਨਿਸ਼ਾਨ ਸ਼ਬਦ ਦੇ ਅਰਥ ਕਈ ਨੇ, ਤਾਂ ਨਿਸ਼ਾਨੀ ਨਿਸ਼ਾਨ ਦਾਗ ਲੱਗਾ ਚਿੰਨ, ਇੱਕ ਨਿਸ਼ਾਨ ਸ਼ਬਦ ਦਾ ਅਰਥ ਹੈ ਧੌਂਸਾ ਨਗਾਰਾ, ਇੱਕ ਨਿਸ਼ਾਨ ਸ਼ਬਦ ਦਾ ਅਰਥ ਹੈ ਰਾਹਦਾਰੀ, ਟੋਂਬੂ ਪਰਵਾਨਾ, ਕੋਈ ਲਿਖੀ ਹੋਈ ਚੀਜ਼ ਪੱਤਰੇ 'ਤੇ। ਇਸ ਪ੍ਰਕਾਰ ਜਪਜੀ ਸਾਹਿਬ ਦਾ ਜੋ ਨਾਮ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ 'ਚ, ਤਤਕਰਾ ਜਿੱਥੇ ਲਿਖਿਆ ਉੱਥੇ ਲਿਖਿਆ ਜਪ ਨਿਸ਼ਾਨ, ਮਤਲਬ ਹੈ ਕਿ ਸੱਚਖੰਡ ਦੀ ਰਾਹਦਾਰੀ, ਇਹ ਪ੍ਰਲੋਕ ਦੀ ਰਾਹਦਾਰੀ ਹੈ। ਜਿਹਦੇ ਕੋਲ ਜਪਜੀ ਸਾਹਿਬ ਹੋਵੇਗਾ ਹਿਰਦੇ 'ਚ, ਉਹਨੂੰ ਅੱਗੇ ਰੋਕ ਟੋਕ ਨਹੀਂ ਹੋਵੇਗੀ। ਦਰਗਾਹ ਨੂੰ ਜਾਂਦਿਆਂ ਰਾਹ 'ਚ ਕੋਈ ਰੋਕ ਟੋਕ ਨਹੀਂ ਹੋ ਸਕਦੀ, ਰਾਹਦਾਰੀ ਕੋਲ ਹੋਣੀ ਚਾਹੀਦੀ ਹੈ, ਜਿਹੜੀ ਵਸਤੂ ਨਾਲ ਲੈ ਕੇ ਜਾ ਰਹੇ ਉਹਦੀ ਰਾਹਦਾਰੀ। ਇਸ ਪ੍ਰਕਾਰ ਲਿਖ ਨਾਮ ਸਲਾਹ ਲਿਖ, ਲਿਖੰਤ ਨਾ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਜਿੱਥੇ ਮਿਲਹ ਵਡਿਆਈਆਂ, ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿੱਕੇ ਨਿਕਲੈ ਜਿਨਮਨ ਸੱਚਾ ਨਾਉ। ਟਿੱਕੇ ਦਾ ਅਰਥ ਹੈ ਤਿਲਕ, ਸਤਿਕਾਰ ਜਦੋਂ ਕੀਤਾ ਜਾਂਦਾ ਕਿਸੇ ਦਾ ਤਾਂ ਉਹਨੂੰ ਤਿਲਕ ਲਾਇਆ ਜਾਂਦਾ ਸੀ, ਅੱਜ ਕੱਲ੍ਹ ਜਿਵੇਂ ਆਪਾਂ ਸਰੋਪਾ ਦਿੰਦੇ ਹਾਂ। ਇਸ ਤਰ੍ਹਾਂ ਉਹਨਾਂ ਦੇ ਮਸਤਕ 'ਤੇ ਟਿੱਕੇ ਲੱਗਣਗੇ, ਸਤਿਕਾਰ ਵਾਲੇ ਟਿੱਕੇ, ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਹੈ। ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ। ਇਸੇ ਤਰ੍ਹਾਂ ਹਜ਼ੂਰ ਨੂੰ ਪਿਤਾ ਜੀ ਨੇ ਮੌਲਵੀ ਸਾਹਿਬ ਕੋਲ ਬਿਠਾਇਆ ਵੀ ਫਾਰਸੀ ਭਾਸ਼ਾ ਸਿੱਖ ਲੈਣ, ਕਿਉਂਕਿ ਗੋਪਾਲ ਪਾਂਧੇ ਨੇ ਜਵਾਬ ਦੇ ਦਿੱਤਾ ਭਈ ਇਹ ਕਰਤਾ ਵਿੱਦਿਆ ਕੇ ਜਾਲਾ, ਇਨ ਪੜ੍ਹਨੇ ਕੇ ਪਰੋ ਨਾ ਖਿਆਲਾ। ਇਸ ਬੱਚੇ ਨੂੰ ਪੜ੍ਹਾਉਣ ਦੇ ਖਿਆਲ 'ਚ ਨਾ ਪਾਓ ਮਹਿਤਾ ਜੀ, ਇਹ ਸਾਰੀਆਂ ਵਿੱਦਿਆਵਾਂ ਦੇ ਕਰਤਾ ਹਨ। ਬਿਨਾਂ ਪੜ੍ਹਾਏ ਪੜ੍ਹ ਰਹੇ ਅਵਰ ਪੜ੍ਹਾਵਣ ਹਾਰ, ਇਹ ਤਾਂ ਹੋਰਨਾਂ ਨੂੰ ਪੜ੍ਹਾਉਣ ਵਾਲੇ ਨੇ। ਦੇਖੋ ਪ੍ਰਹਿਲਾਦ ਜੀ ਪੜ੍ਹਨੇ ਪਾਇਆ ਸੀ, ਸੰਡਾ ਮਰਕਾ ਜਾਏ ਪੁਕਾਰੇ ਪੜ੍ਹੈ ਨਾਹੀਂ ਹਮ ਹੀ ਪਚਹਾਰੈ ਰਾਮ ਕਹੇ ਕਰਤਾਲ ਬਜਾਵੈ ਚਟੀਆ ਸਭੈ ਬਿਗਾਰੇ ਰਾਮ ਨਾਮ ਜਪਬੋ ਕਰੈ ਹਰਦੈ ਹਿਰਦੈ ਹਰ ਜੀ ਕੋ ਸਿਮਰਨ ਧਰੈ ਬਸਦਾ ਬਸ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ ਤਿੰਨ ਤੋਂ ਔਰੈ ਠਾਨੀ ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰਸੈ ਔਧ ਕਨੇਰੀ ਗਿਰ ਤਰ ਜਲ ਜੁਆਲਾ ਪੈ ਰਾਖੇ ਉਹ ਰਾਜਾ ਰਾਮ ਮਾਇਆ ਫੇਰੀ। ਪਰਮਾਤਮਾ ਦੇ ਨਾਮ ਦੀ ਵਿੱਦਿਆ ਕੈਸੀ ਹੈ। ਪ੍ਰਹਿਲਾਦ ਜੀ ਪੜ੍ਹਨ ਜਾਂਦੇ ਸਨ ਅਤੇ ਇੱਕ ਦਿਨ ਤੁਰੇ ਜਾਣ ਅਤੇ ਪ੍ਰਜਾਪਤਾਂ ਦਾ ਘਰ ਸੀ ਰਾਹ ਵਿੱਚ, ਅਤੇ ਜਿਹੜੀ ਪ੍ਰਜਾਪਤ ਦੀ ਘਰਵਾਲੀ ਸੀ ਉਹ ਆਪਣੇ ਪਤੀ ਨੂੰ ਕਹਿਣ ਲੱਗੀ ਵੀ ਮਹਾਰਾਜ ਆਵੇ ਨੂੰ ਅੱਗ ਤਾਂ ਨਹੀਂ ਦੇ ਦਿੱਤੀ। ਕਹਿਣ ਲੱਗਾ ਵੀ ਅੱਗ ਤਾਂ ਦੇ ਦਿੱਤੀ। ਕਹਿਣ ਲੱਗੀ ਉਹ ਤੁਸੀਂ ਖਿਆਲ ਨਹੀਂ ਕੀਤਾ, ਇੱਕ ਭਾਂਡੇ 'ਚ ਬਿੱਲੀ ਦੇ ਬਲੂੰਗੜੇ ਸੀ ਬੱਚੇ ਸਨ ਅਤੇ ਤੁਸੀਂ ਅੱਗ ਦੇ ਦਿੱਤੀ। ਅੱਛਾ ਰਾਮ ਰੱਖ ਲਏਗਾ, ਪ੍ਰਹਿਲਾਦ ਵਾਸਤੇ ਨਵੀਂ ਗੱਲ ਸੀ, ਕਿਉਂਕਿ ਉਹਦਾ ਪਿਓ ਕਹਿੰਦਾ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼ ਇਬੈ ਹਰਨਾਕਸ਼ ਉਬੈ ਹਰਨਾਕਸ਼। ਉਹਨੇ 8 ਵਾਰ ਲਏ ਸੀ ਤਪੱਸਿਆ ਕਰਕੇ, ਵਾਰ ਇਹ ਲਏ ਸੀ ਕਿ ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਧਰਤੀ 'ਤੇ ਨਾ ਅਸਮਾਨ 'ਤੇ ਮਰਾਂ, ਨਾ 84 ਲੱਖ ਜੂਨ ਵਿੱਚੋਂ ਕੋਈ ਮੈਨੂੰ ਮਾਰ ਸਕੇ ਅਤੇ ਨਾ ਕਿਸੇ ਹਥਿਆਰ ਨਾਲ ਮਰਾਂ। ਉਹ ਸਮਝ ਗਿਆ ਵੀ ਮੈਂ ਹੁਣ ਰੱਬ ਨੂੰ ਕਾਬੂ ਕਰ ਲਿਆ ਅਤੇ ਹੁਣ ਮੈਨੂੰ ਕੌਣ ਮਾਰੇਗਾ, ਮੈਂ ਵਰ ਲਏ ਆ, ਮੈਨੂੰ ਬਚਨ ਹੋ ਗਿਆ ਵੀ ਤੈਨੂੰ ਵਰ ਦੇ ਤੇ, ਅਤੇ ਹੁਣ ਮੈਨੂੰ ਕਿਵੇਂ ਕੋਈ ਮਾਰ ਸਕਦਾ, ਸਭ ਕੁਝ ਮੇਰੇ ਹੱਥ ਵਿੱਚ। ਇਸ ਕਰਕੇ ਆਪਣਾ ਨਾਮ ਜਪਾਉਣ ਲੱਗ ਪਿਆ ਵੀ ਹੋਰ ਕੋਈ ਰੱਬ ਕੋਈ ਪਰਮਾਤਮਾ ਰਾਮ ਹੈ ਨਹੀਂ, ਹਰਨਾਕਸ਼ ਦਾ ਹੀ ਨਾਮ ਜਪੋ, ਮੈਂ ਤੁਹਾਡਾ ਰੱਬ ਹਾਂ। ਅਤੇ ਦੁਨੀਆ ਤਰਾਸ ਤਰਾਸ ਕਰਦੀ ਸੀ, ਡਰਦੇ ਹੋਏ ਲੋਕ ਉਹਦਾ ਹੀ ਨਾਮ ਜਪ ਰਹੇ ਸੀ। ਅਤੇ ਪ੍ਰਹਿਲਾਦ ਨੂੰ ਜਦੋਂ ਇਹ ਕੰਨਾਂ 'ਚ ਆਵਾਜ਼ ਪਈ ਤਾਂ ਕਹਿਣ ਲੱਗਾ ਉਹ ਐਸਾ ਕਿਹੜਾ ਰਾਮ ਹੈ ਭਈ ਅੱਗ ਦੇ ਵਿੱਚੋਂ ਵੀ ਬੱਚਿਆਂ ਨੂੰ ਰੱਖ ਲਏਗਾ। ਅਤੇ ਉਹ ਬੀਬੀ ਕਹਿਣ ਲੱਗੀ ਵੀ ਉਹ ਰੱਖ ਸਕਦਾ। ਕਹਿਣ ਲੱਗਾ ਅੱਛਾ, ਜਿਸ ਦਿਨ ਤੁਸੀਂ ਆਵਾ ਖੋਲ੍ਹਣਾ ਇੱਕ ਦਿਨ ਮੈਨੂੰ ਪਹਿਲਾਂ ਦੱਸ ਦਿਓ, ਮੈਂ ਰੋਜ਼ ਹੀ ਇੱਧਰ ਦੀ ਲੰਘ ਕੇ ਜਾਂਦਾ ਅਤੇ ਮੈਂ ਵੇਖਣਾ ਚਾਹੁੰਦਾ। ਕਹਿਣ ਲੱਗੀ ਹਾਂ, ਜਦ ਮੈਂ ਹੂੰ ਸੱਚੀ ਮੇਰੇ ਰਾਮ ਹੈ ਸੱਚੇ ਤੋ ਜੀਵਿਤ ਰਹੇਗੀ ਜੇ ਬਿੱਲੀ ਕੇ ਬੱਚੇ। ਉਹਦੇ ਅੰਦਰ ਨਿਸ਼ਚਾ ਐਸਾ ਸੀ ਅਤੇ ਪ੍ਰਹਿਲਾਦ ਵੇਖਣਾ ਚਾਹੁੰਦਾ ਸੀ। ਜਦੋਂ ਉਹਨੇ ਦੱਸਿਆ ਵੀ ਕੱਲ੍ਹ ਨੂੰ ਆਵਾ ਖੋਲ੍ਹਣਾ, ਪ੍ਰਹਿਲਾਦ ਉੱਥੇ ਗਿਆ ਸਪੈਸ਼ਲ, ਆਵਾ ਖੋਲ੍ਹਿਆ ਅਤੇ ਨੇੜੇ ਨੇੜੇ ਜਿਹੜੇ 2-4 ਭਾਂਡੇ ਸੀ ਉੱਥੇ ਸੇਕ ਨਹੀਂ ਲੱਗਾ, ਬਿੱਲੀ ਦੇ ਬੱਚੇ ਜੀਵਿਤ ਰਹੇ, ਮਰੇ ਨਹੀਂ ਸੜੇ ਨਹੀਂ। ਪ੍ਰਹਿਲਾਦ ਨੂੰ ਨਿਸ਼ਚਾ ਪੱਕਾ ਹੋ ਗਿਆ, ਬਚਪਨ ਸੀ, ਹਿਰਦਾ ਸਵੱਛ ਸੀ ਅਤੇ ਉਸਨੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰਤਾ। ਸਕੂਲੇ ਜਾ ਕੇ ਪਾਠਸ਼ਾਲਾ 'ਚ ਵੀ ਕਹਿਣ ਲੱਗਾ ਮੇਰੇ ਪਿਓ ਦਾ ਨਾਮ ਨਾ ਜਪੋ, ਹਰਨਾਕਸ਼ ਰੱਬ ਨਹੀਂ ਹੈ, ਮੈਂ ਉਸਨੂੰ ਜਪਦਾ ਹਾਂ ਜਿਹੜਾ ਅੱਗ ਵਿੱਚੋਂ ਵੀ ਰੱਖ ਲੈਂਦਾ, ਰਾਮ ਰਾਮ ਜਪੋ। ਸਾਰਿਆਂ ਨੂੰ ਰਾਮ ਰਾਮ ਜਪਾਈ ਜਾਏ ਅਤੇ ਸੰਡਾ ਮਰਕਾ ਉਸਤਾਦ ਘਾਬਰ ਗਏ, ਡਰ ਗਏ ਵੀ ਇਹਦਾ ਪਿਓ ਸਾਡਾ ਕਤਲ ਕਰਾ ਦੇਗਾ, ਤੁਸੀਂ ਕੀ ਪੜ੍ਹਾਤਾ ਮੇਰੇ ਖਿਲਾਫ। ਔਰ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਦੱਸਿਆ ਵੀ ਅਸੀਂ ਨਹੀਂ ਪੜ੍ਹਾਉਂਦੇ, ਇਹ ਨਾਲਦਿਆਂ ਨੂੰ ਵੀ ਇਹ ਪੜ੍ਹਾਈ ਜਾਂਦਾ, ਸਾਡੇ ਵੱਸ ਦੀ ਗੱਲ। ਪਟਰਾਣੀ ਪ੍ਰਹਿਲਾਦ ਦੀ ਮਾਂ ਵੀ ਸਮਝਾਉਂਦੀ ਸੀ, ਬੇਟਾ ਪਿਓ ਮਾਰ ਦੇਗਾ, ਨਿਕਾ ਨਿਕਾ ਕਰਕੇ ਕਤਲ ਕਰ ਦੇਗਾ, ਛੱਡ ਦੇ। ਕਹਿਣ ਲੱਗਾ ਨਾ, ਰਾਮ ਦਾ ਹੀ ਨਾਮ ਜਪਣਾ, ਹਰਨਾਕਸ਼ ਕੌਣ ਹੁੰਦਾ। ਔਰ ਘਰ ਵਿੱਚ ਬਗਾਵਤ ਖੜ੍ਹੀ ਹੋ ਗਈ। ਭਾਈ ਗੁਰਦਾਸ ਨੇ ਲਿਖਿਆ, ਘਰ ਹਰਨਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ। ਕਈ ਸੰਸਾਰ 'ਚ ਖੇਡਾਂ ਐਸੀਆਂ ਵਾਪਰਦੀਆਂ ਹਨ, ਪਿਓ ਜਿਹੜਾ ਹਰਨਾਕਸ਼ ਆ ਉਹ ਰਾਕਸ਼ਸ ਹੈ, ਦੈਂਤ ਹੈ, ਜਿਵੇਂ ਕੱਲਰ ਦੀ ਧਰਤੀ 'ਤੇ ਕਮਲ ਫੁੱਲ ਉੱਗ ਪਏ, ਇਸ ਤਰ੍ਹਾਂ ਪ੍ਰਹਿਲਾਦ ਪੈਦਾ ਹੋਇਆ। ਰੱਬ ਦਾ ਭਗਤ ਉਹ ਨਾਸਤਕ, ਰੱਬ ਦਾ ਵਿਰੋਧੀ। ਔਰ ਇਸ ਪ੍ਰਕਾਰ ਪੜ੍ਹਨ ਪਠਾਇਆ ਪਾਠ ਸਾਲ, ਪਾਂਦੇ ਚਿੱਤ ਹੋਵਾ ਅਹਿਲਾਦ, ਸਿਮਰੈ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ, ਭਗਤ ਕਰਨ ਸਭ ਚਾਟੜੇ ਪਾਂਦੇ ਹੋਏ ਰਹੇ ਬਿਸਮਾਦ, ਰਾਜੇ ਪਾਸ ਰੂਆਇਆ ਦੁਖੀ ਦੈਂਤ ਵਧਾਇਆ ਵਾਦ, ਜਲ ਅਗਨੀ ਵਿੱਚ ਘੱਤਿਆ ਜਲੈ ਨਾ ਡੁੱਬੈ ਗੁਰਪ੍ਰਸਾਦ, ਨਾ ਸੜਦਾ ਹੈ ਨਾ ਪਾਣੀ ਡੋਬਦਾ। ਪਹਾੜ ਤੋਂ ਸੁੱਟਿਆ ਗਿਆ, ਇੱਕ ਸੱਪਾਂ ਵਾਲੇ ਕੋਠੇ 'ਚ ਬੰਦ ਕਰਦਾ ਵੀ ਡੰਗ ਮਾਰ 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 ਦੇਣਗੇ, ਸੱਪਾਂ ਵੀ ਕੁਛ ਨਹੀਂ ਗਿਆ। ਰਾਜਾ ਰਾਮ ਮਾਇਆ ਫੇਰੀ, ਗੁਰੂ ਗ੍ਰੰਥ ਸਾਹਿਬ ਕਹਿ ਰਹੇ ਪਰਮਾਤਮਾ ਨੇ ਆਪਣੀ ਮਾਇਆ ਦਾ ਸੁਭਾਅ ਬਦਲ ਦਿੱਤਾ। ਜ਼ਹਿਰ ਦਾ ਅਸਰ ਨਹੀਂ, ਅੱਗ ਦਾ ਅਸਰ ਨਹੀਂ, ਪਾਣੀ ਦਾ ਅਸਰ ਨਹੀਂ, ਸੱਪਾਂ ਦੇ ਡੰਗ ਨਹੀਂ ਵੱਜ ਰਹੇ, ਕੋਈ ਅਸਰ ਨਹੀਂ ਹੋ ਰਿਹਾ। ਅਤੇ ਇਸ ਪ੍ਰਕਾਰ ਥੰਮ ਉਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ, ਜਿਹੜਾ ਸਰੂਪ ਅੱਗੇ ਕਦੇ ਕਿਸੇ ਨੇ ਵੇਖਿਆ ਨਹੀਂ ਉਹ ਸਰੂਪ ਪ੍ਰਗਟ ਕੀਤਾ ਵਾਹਿਗੁਰੂ ਨੇ। ਨਰਸਿੰਘ ਅੱਧਾ ਸ਼ੇਰ ਅਤੇ ਅੱਧਾ ਬੰਦੇ ਦਾ, ਔਰ ਚਿਹਰਾ ਉੱਤੋਂ ਮਨੁੱਖ ਵਰਗਾ, ਸਰੀਰ ਸ਼ੇਰ ਦਾ ਅਤੇ ਹਰਨਾਕਸ਼ ਨੂੰ ਫਿਰ ਪਕੜ ਲਿਆ। ਜਦੋਂ ਪਕੜਿਆ ਤਾਂ ਕਹਿਣ ਲੱਗੇ, ਹਰਨਾਕਸ਼ ਤੈਨੂੰ 8 ਵਾਰ ਦਿੱਤੇ ਸੀ ਨਾ, ਵੇਖਾਂ ਭਲਾ ਪੂਰੇ ਨੇ। ਕਹਿੰਦੇ ਵੇਖਾਂ ਭਲਾ ਦਿਨ ਹੈ ਕਿ ਰਾਤ। ਉਸ ਵੇਲੇ ਸੀ ਸੰਧਿਆ ਦਾ ਸਮਾਂ, ਉਹਨੂੰ ਉਸ਼ਾ ਜਾਂ ਸੰਧਿਆ ਕਿਹਾ ਜਾਂਦਾ ਗ੍ਰੰਥਾਂ 'ਚ ਲਿਖਿਆ ਨਾਮ। ਸੰਧਿਆ ਦਾ ਅਰਥ ਹੈ ਮਿਲਾਪ। ਜਦੋਂ ਦਿਨ ਗੁਜ਼ਰਦਾ ਗੁਜ਼ਰਦਾ ਗੁਜ਼ਰ ਜਾਏ, ਰਾਤ ਦਾ ਹਨੇਰਾ ਨਹੀਂ ਪਸਰਿਆ ਅਤੇ ਸੂਰਜ ਵੀ ਡੁੱਬ ਚੁੱਕਾ, ਉਹਨੂੰ ਕਹਿੰਦੇ ਨੇ ਸੰਧਿਆ। ਤਰਕਾਲਾਂ, ਸ਼ਾਮ ਆਦਿਕ ਨਾਮ ਦਿੱਤੇ ਗਏ ਨੇ। ਅਤੇ ਉਸ ਵੇਲੇ ਦਾ ਸਮਾਂ ਸੀ, ਤਾਂ ਉਸ ਵੇਲੇ ਰਹਿ ਰਾਜ ਸਾਹਿਬ ਦਾ ਪਾਠ ਅਸੀਂ ਕਰਦੇ ਹਾਂ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਉਸ ਵੇਲੇ ਮਾਰਿਆ ਸੀ ਹਰਨਾਕਸ਼ ਨੂੰ, ਨਾ ਦਿਨ ਅਤੇ ਨਾ ਰਾਤ। ਇੱਕ ਲੱਤ ਮਹਿਲ ਦੇ ਅੰਦਰ ਰੱਖ ਲਈ, ਇੱਕ ਬਾਹਰ, ਪੱਟਾਂ 'ਤੇ ਬਿਠਾਇਆ ਹਰਨਾਕਸ਼ ਨੂੰ। ਕਹਿੰਦੇ ਦਸ ਅੰਦਰ ਕੇ ਬਾਹਰ? ਕਹਿਣ ਲੱਗਾ ਜੀ ਨਾ ਅੰਦਰ ਅਤੇ ਨਾ ਬਾਹਰ। ਕਹਿੰਦੇ ਦਸ ਧਰਤੀ ਉੱਪਰ ਕੇ ਸਮਾਨ 'ਤੇ? ਕਹਿੰਦਾ ਜੀ ਨਾ ਧਰਤੀ ਅਤੇ ਨਾ ਸਮਾਨ 'ਤੇ। ਕਹਿੰਦੇ 10-84 ਲੱਖ ਜੂਨ ਵਿੱਚੋਂ ਤਾਂ ਨਹੀਂ ਮੇਰਾ ਸਰੂਪ ਜਿਹੜਾ? ਕਹਿਣ ਲੱਗਾ ਜੀ ਨਾ, ਨਵਾਂ ਹੀ ਹੈ, ਇਹੋ ਜਿਹਾ ਰੂਪ ਨਹੀਂ ਕਿਤੇ ਵੇਖਿਆ ਕਿਸੇ ਨੇ। ਕਹਿਣ ਲੱਗੇ 10 ਹੱਥਾਂ 'ਚ ਹਥਿਆਰ ਤਾਂ ਕੋਈ ਨਹੀਂ? ਕਹਿਣ ਲੱਗਾ ਜੀ ਨਹੀਂ। ਕਹਿਣ ਲੱਗੇ ਤੇਰਾ ਕੀ ਖਿਆਲ ਹੈ ਵੀ ਹੁਣ ਤੂੰ ਮਰੇਗਾ ਨਹੀਂ, ਅਮਰ ਹੋ ਗਿਆ? ਔਰ ਨਵਾਂ ਨਾਲ ਚੀਰਿਆ, ਹਰਨਾਕਸ਼ ਨਖੀ ਬਿਦਾਰਿਆ ਪ੍ਰਹਿਲਾਦ ਲੀਆ ਉਬਾਰ। ਗੁਰੂ ਗ੍ਰੰਥ ਸਾਹਿਬ ਵਚਨ ਕਰਦਾ, ਨਖਾਂ ਨਵਾਂ ਦੇ ਨਾਲ ਚੀਰਿਆ ਹਰਨਾਕਸ਼ ਨੂੰ, ਪ੍ਰਹਿਲਾਦ ਦੀ ਰੱਖਿਆ ਕੀਤੀ। ਇਸ ਪ੍ਰਕਾਰ ਪਰਮਾਤਮਾ ਦੇ ਨਾਮ ਦਾ, ਉਸਦੇ ਉੱਪਰ ਉਹਦੇ ਸਰੂਪ 'ਤੇ ਨਿਸ਼ਚਾ, ਦ੍ਰਿੜ ਵਿਸ਼ਵਾਸ ਰੱਖ ਕੇ ਜਿਸ ਨੇ ਜਪਿਆ ਹੈ, ਉਹਦੇ ਬੇੜੇ ਪਾਰ ਹੋਏ ਨੇ। ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਹੈ, ਦ੍ਰੋਪਦੀ ਕੁਪੀਨ ਮਾਤਰ ਦਈ ਜੋ ਮੁਨੀਸ਼ਰੈ, ਤਾਂ ਤੇ ਸਭਾ ਮੱਧ ਬਹਿਓ ਬਸਨ ਕੋ ਪ੍ਰਵਾਹ ਜੀ, ਤਨਕ ਤੰਦਲ ਜਗਦੀਸ਼ਹਿ ਦਏ ਸੁਦਾਮਾ, ਤਾਂ ਤੇ ਪਾਏ ਚਤੁਰ ਪਦਾਰਥ ਅਥਾਹ ਜੀ, ਜੈਸੇ ਤੋ ਗਜਿੰਦ ਅਰਬਿੰਦ ਗਹਿ ਭੇਟਦਾ, ਤਾਂ ਤੇ ਚੱਕਰ ਪਾਣ ਆਣ ਗ੍ਰਸੇ ਗ੍ਰਾਹ ਜੀ, ਕਹਾਂ ਕਰੈ ਕਉ ਕਸ਼ੂ ਹੋਤਨਾ ਕਾਹੂ ਕੇ ਕੀਏ, ਜਾਂ ਕਿ ਪ੍ਰਭ ਮਾਨ ਲੇਹੇ ਸਭੈ ਸੁਖ ਤਾਹੇ ਜੀ। ਭਾਈ ਗੁਰਦਾਸ ਜੀ ਕਹਿੰਦੇ ਨੇ, ਜਦੋਂ ਅੰਦਰੋਂ ਨਿਕਲੇ ਫਰਿਆਦ ਅਤੇ ਭਾਵਨਾ ਨਾਲ ਕੋਈ ਕਰਮ ਕੀਤਾ ਜਾਏ, ਰੱਬ ਦੇ ਦਰ 'ਤੇ ਪ੍ਰਵਾਨ ਚੜ੍ਹ ਜਾਏ, ਅਤੇ ਸਾਰੇ ਦੇ ਸਾਰੇ ਸੁੱਖ ਪ੍ਰਾਪਤ ਹੋ ਸਕਦੇ। ਵਿਸ਼ਵਾਸ ਦੀ ਲੋੜ ਹੈ, ਮੰਨਣ ਦੀ ਲੋੜ ਹੈ। ਭਾਈ ਸਾਹਿਬ ਕਹਿੰਦੇ ਨੇ ਵੀ ਦ੍ਰੋਪਦੀ ਨੇ ਇੱਕ ਧੋਤੀ ਮਾਤਰ ਕੱਪੜਾ ਦਾਨ ਕੀਤਾ ਸੀ, ਅਤੇ ਰਿਸ਼ੀ ਦੁਰਬਾਸ਼ਾ ਜੀ ਦਾ ਬਚਨ ਹੋਇਆ ਸੀ, ਤੂੰ ਕਦੇ ਨਗਨ ਨਹੀਂ ਹੋਵੇਂਗੀ, ਤੇਰੀ ਪੱਤ ਰਹੇਗੀ। ਇਸ ਕਰਕੇ ਬੜੇ ਯਤਨ ਕੀਤੇ ਦੁਰਯੋਧਨ ਅਰੋੜਾ ਨੇ, ਪਰ ਉਹ ਨਗਨ ਨਾ ਹੋ ਸਕੀ। ਇੱਕ ਧੋਤੀ ਮਾਤਰ ਹੀ ਕੱਪੜਾ ਸੀ, ਉਹ ਤਾਂ ਰਾਜਿਆਂ ਮਹਾਰਾਜਿਆਂ ਦੀ ਪਤਨੀ ਸੀ, ਉਹਦੇ ਵਾਸਤੇ ਧੋਤੀ ਦਾਨ ਕਰਨੀ ਕਿੱਡਾ ਕੁ ਵੱਡੀ ਗੱਲ ਸੀ? ਇਹ ਸਮੇਂ ਦੀ ਗੱਲ ਹੈ ਵੀ ਉਹ ਮਹਾਤਮਾ ਸੀ, ਇੱਕ ਧੋਤੀ ਮਾਤਰ ਹੀ ਕੱਪੜਾ ਦਾਨ ਹੋਇਆ। ਅਤੇ ਇਸੇ ਤਰ੍ਹਾਂ ਜਿਹੜਾ ਸੁਦਾਮਾ ਸੀ, ਦੁਆਪਰ ਯੁੱਗ 'ਚ ਕ੍ਰਿਸ਼ਨ ਜੀ ਦੇ ਨਾਲ ਪੜ੍ਹਦਾ ਸੀ, ਇਕੱਠੇ ਪੜ੍ਹਦੇ ਰਹੇ ਸਨ, ਅਤੇ ਇੱਕ ਦਿਨ ਘਰੋਂ ਚੌਲਾਂ ਦੇ ਦਾਣੇ ਭੁਨਾ ਕੇ ਲੈ ਗਿਆ, ਅਤੇ ਬੁੱਕਲ ਮਾਰੀ ਹੋਈ ਸੀ ਅਤੇ ਵਿੱਚ ਲੁਕਾ ਕੇ ਚੱਬਦਾ ਸੀ। ਉਹ ਖੜਕਾਉਂਦਾ ਅਤੇ ਕ੍ਰਿਸ਼ਨ ਜੀ ਕਹਿੰਦੇ, ਓਏ ਤੂੰ ਸਾਥੋਂ ਲੁਕਾ ਕੇ ਕੁਝ ਖਾਂਦਾ? ਕਹਿਣ ਲੱਗਾ ਨਾ ਜੀ, ਪਾਲਾ ਹੁੰਦਾ, ਠੰਡ ਨਾਲ ਦੰਦੋਂ ਉੜ ਕੇ ਵੱਜਦੇ, ਦੰਦ ਖੜਕਦੇ। ਤਾਂ ਕ੍ਰਿਸ਼ਨ ਜੀ ਨੇ ਤਾਂ ਕੱਪੜਾ ਲਾਹ ਤਾ, ਬੁੱਕਲ ਖੋਲ੍ਹਤੀ, ਅਤੇ ਵਿੱਚੋਂ ਚੌਲਾਂ ਦੇ ਦਾਣੇ ਪਕੜੇ ਗਏ। ਤਾਂ ਇੰਨਾ ਹੀ ਬਚਨ ਹੋਇਆ, ਜਾ ਓਏ ਦਲਿਦਰੀਆ, ਆਪਣੇ ਮਿੱਤਰਾਂ ਕੋਲੋਂ ਲੁਕਾ ਕੇ ਖਾਂਦਾ। ਇਸ ਕਾਰਨ ਕਰਕੇ ਸੁਦਾਮੇ ਦੇ ਘਰ 'ਚ ਗਰੀਬੀ ਛਾ ਗਈ ਸੀ, ਵਿਆਹ ਵੀ ਹੋਇਆ, ਬੱਚੇ ਵੀ ਹੋਏ, ਪਰ ਗਰੀਬੀ ਉੱਠ ਨਾ ਸਕੀ ਘਰ ਵਿੱਚੋਂ। ਤਾਂ ਘਰ ਵਾਲੀ ਨੂੰ ਦੱਸਦਾ ਸੀ ਵੀ ਇਹ ਜਿਹੜੇ ਮਹਾਰਾਜੇ ਕ੍ਰਿਸ਼ਨ ਜੀ ਹਨ, ਜਿਨ੍ਹਾਂ ਦਾ ਬੜਾ ਜਸ ਫੈਲਿਆ ਆ, ਇਹ ਮੇਰੇ ਨਾਲ ਪੜ੍ਹਦੇ ਰਹੇ ਨੇ, ਦਰਬਾਸ਼ਾ ਜੀ ਕੋਲ ਅਸੀਂ ਇਕੱਠੇ ਪੜ੍ਹਦੇ ਰਹੇ। ਅਤੇ ਉਹ ਕਹਿਣ ਲੱਗੀ, ਇਹ ਵੱਡੇ ਲੋਕ ਕਿੱਥੇ ਗਰੀਬਾਂ ਨੂੰ ਚੇਤੇ ਰੱਖਦੇ, ਐਵੇਂ ਡੀਂਗਾਂ ਮਾਰੀ ਜਾਂਦਾ, ਮੇਰਾ ਮਿੱਤਰ ਹੈ, ਮੇਰਾ ਮਿੱਤਰ ਹਮ ਜਮਾਤੀ ਆ, ਜਾਖਾਂ ਭਲਾ ਤੈਨੂੰ ਕੁਛ ਦੇਵੇਗਾ। ਤਾਂ ਇਸ ਪ੍ਰਕਾਰ ਬਿਪ ਸੁਦਾਮਾ ਦਾਲ ਦੀ, ਬ੍ਰਾਹਮਣ ਸੁਦਾਮਾ ਦਲਿਦਰੀ ਗਰੀਬ, ਬਾਲ ਸਿਖਾਈ ਮਿੱਤਰ ਸਦਾਏ, ਲਾਗੂ ਹੋਈ ਬਾਹਮਣੀ, ਮਿਲ ਜਗਦੀਸ਼ ਦਲਿੱਦਰ ਗਵਾਏ, ਚੱਲਦਾ ਗਿਣਦਾ ਗੱਟੀਆਂ ਕਿਉਂ ਕਰ ਜਾਈਏ ਕਵਨ ਮਿਲਾਏ, ਪਹੁਤਾ ਨਗਰ ਦੁਆਰ ਤਾਂ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ, ਦੂਰੋਂ ਦੇਖ ਡੰਡੋਤ ਕਰ ਛੱਡ ਸਿੰਘਾਸਣ ਹਰ ਜੀ ਆਏ। ਜੇ ਕੋਈ ਦੁਨਿਆਵੀ ਹੁੰਦਾ ਤਾਂ ਵੋਟਾਂ ਵੇਲੇ ਤਾਂ ਗਧੇ ਨੂੰ ਵੀ ਬਾਪ ਕਹਿ ਲੈਂਦੇ ਨੇ, ਚੋਣਾਂ ਲੜਦੀਆਂ ਜਦੋਂ, ਅਤੇ ਜਦੋਂ ਕੁਰਸੀ ਮੱਲ ਲੈਂਦੇ ਆ ਉਦੋਂ ਬਾਪ ਵੀ ਗਧਾ ਪ੍ਰਤੀਤ ਹੁੰਦਾ। ਇਹ ਦੁਨਿਆਵੀ ਲੋਕਾਂ ਦਾ ਫਰਕ ਹੈ ਅਤੇ ਰੱਬ ਦੇ ਭਗਤਾਂ ਦਾ ਫਰਕ ਹੈ। ਹੁਣ ਉਹ ਕ੍ਰਿਸ਼ਨ ਜੀ ਅਵਤਾਰ ਸੀ ਉਸ ਸਮੇਂ ਦੇ, ਅਤੇ ਉਹਨਾਂ ਨੇ ਦੂਰੋਂ ਵੇਖ ਕੇ ਸੁਦਾਮੇ ਦੇ ਅੰਦਰ ਦੀ ਭਾਵਨਾ ਜਾਣਦੇ ਸੀ, ਆ ਕੇ ਜੱਫੀ 'ਚ ਲੈ ਲਿਆ, ਡੰਡੌਤ ਕੀਤੀ, ਚੁੱਕ ਕੇ ਸਿੰਘਾਸਣ 'ਤੇ ਬਿਠਾਇਆ, ਪੈਰੀਂ ਪਏ, ਪ੍ਰਦਖਣਾ ਕੀਤੀਆਂ। ਉਹੋ ਹੀ ਚੌਲ ਜਿਹੜੇ ਉਦੋਂ ਲੁਕਾ ਕੇ ਖਾਂਦਾ ਸੀ, ਅੱਜ ਵੀ ਚੌਲ ਹੀ ਪੱਲੇ ਬੱਧੇ ਹੋਏ ਸੀ। ਅਤੇ ਕ੍ਰਿਸ਼ਨ ਜੀ ਕਹਿਣ ਲੱਗੇ, ਭਰਜਾਈ ਜੀ ਨੇ ਸਾਡੇ ਵਾਸਤੇ ਕੁਝ ਭੇਜਿਆ ਹੀ ਹੋਵੇਗਾ ਨਾ। ਅਤੇ ਆਪ ਪੱਲਿਓਂ ਖੋਲ੍ਹ ਕੇ ਕ੍ਰਿਸ਼ਨ ਜੀ ਨੇ ਚੌਲ ਤੰਦਲ ਲੈ ਕੇ ਚੱਬਿਓ, ਉਹ ਜਿਹੜੇ ਚੌਲ ਸੀ ਆਪ ਚੱਬੇ ਖੋਲ੍ਹ ਕੇ। ਅਤੇ ਫਿਰ ਵਿਦਾ ਕਰਨ ਵੀ ਆਏ, ਜਿਹੜਾ ਸੁਦਾਮਾ ਸੀ ਮੰਗ ਨਾ ਸਕਿਆ ਕੁਛ, ਮੂੰਹੋਂ ਮੰਗਿਆ ਕੁਛ ਨਹੀਂ ਸੀ, ਪਰ ਉਹ ਕ੍ਰਿਸ਼ਨ ਜੀ ਸਨ ਜਾਣਦੇ ਵੀ ਕਿਸ ਭਾਵਨਾ ਨਾਲ ਆਇਆ। ਬ੍ਰਾਹਮਣੀ ਦੇ ਧਰਮ ਪਤਨੀ ਦੇ ਆਖੇ ਲਾ ਕੇ ਆਇਆ ਵੀ ਵੇਖੀਏ ਤੈਨੂੰ ਕੁਛ ਦਿੰਦੇ ਆ, ਮੰਗਿਆ ਕੁਛ ਨਹੀਂ। ਪਰ ਘਰ ਪਹੁੰਚਦਿਆਂ ਨੂੰ ਚਾਰੇ ਪਦਾਰਥ ਭੇਜਤੇ, ਘਰ ਚਾਰ ਪਦਾਰਥ ਸਕੁਚ ਪਠਾਏ। ਔਰ ਇਸੇ ਤਰ੍ਹਾਂ ਹਿੰਦੁਸਤਾਨ 'ਚ ਪਟਨਾ ਸਾਹਿਬ ਵਾਲੇ ਪਾਸੇ ਇੱਕ ਹਰੀਹਰ ਖੇਤਰ ਹੈ, ਉੱਥੋਂ ਦੀ ਸਾਖੀ ਇਹ ਹੈ ਕਿ ਉੱਥੇ ਹਾਥੀ ਪਾਣੀ ਪੀਣ ਗਿਆ। ਡੂੰਘੇ ਪਾਣੀ ਦੇ ਵਿੱਚ ਇੱਕ ਪਾਣੀ ਦਾ ਜੀਵ ਹੁੰਦਾ ਤੰਦੂਆ, ਇੱਕ ਤੇਂਦੂਆ ਹੁੰਦਾ ਸ਼ੇਰ ਵਰਗਾ ਜਾਨਵਰ, ਇੱਕ ਪਾਣੀ ਦਾ ਜੀਵ ਆ ਜਿਹੋ ਜਿਹੀ ਚੱਕੀ ਹੁੰਦੀ ਹੈ, ਏਡਾ ਚੱਕੀ ਦੇ ਪੁੜ ਜਿੱਡਾ ਸਰੀਰ ਹੁੰਦਾ ਉਹਦਾ, ਅਤੇ ਉਹਦੀਆਂ ਨਹੁੰਦਰਾਂ ਤਾਰਾਂ ਬਹੁਤ ਲੰਬੀਆਂ ਹੁੰਦੀਆਂ, ਬਾਹਰ ਤੱਕ ਉਹਨੇ ਪਸਾਰੀਆਂ ਹੁੰਦੀਆਂ। ਹਾਥੀਆਂ ਵਰਗੇ ਜਾਨਵਰਾਂ ਨੂੰ ਵੀ ਉਹ ਤਾਰਾਂ ਪਾ ਲਏ ਅਤੇ ਖਿੱਚ ਕੇ ਥੱਲੇ ਲੈ ਜਾਂਦਾ, ਫਿਰ ਉਹ ਬੂਟੀਆਂ ਕਰ ਕਰ ਖਾਂਦਾ। ਇਸ ਪ੍ਰਕਾਰ ਉਹ ਗ੍ਰਾਹ ਨੇ, ਉਸ ਤੰਦੂਏ ਨੇ, ਇਹ ਬਚਨ ਗੁਰੂ ਗ੍ਰੰਥ ਸਾਹਿਬ 'ਚ ਕਈ ਵਾਰੀ ਆਇਆ, ਖਾਸ ਕਰਕੇ ਨਵੇਂ ਪਾਤਸ਼ਾਹ ਦੀ ਬਾਣੀ 'ਚ, ਜਦ ਹੀ ਸ਼ਰਨ ਗਹੀ ਕਿਰਪਾ ਨਿੱਧ ਗਜ ਗ੍ਰਾਹ 'ਤੇ ਛੂਟਾ, ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋ ਹੋ ਸਹਾਏ। ਇਹ ਬਚਨ ਕਈ ਵਾਰੀ ਆਇਆ ਗੁਰੂ ਗ੍ਰੰਥ ਸਾਹਿਬ 'ਚ। ਔਰ ਇਸ ਪ੍ਰਕਾਰ ਉਹ ਗ੍ਰਾਹ ਨੇ, ਤੰਦੂਏ ਨੇ ਤਾਰਾਂ ਪਾ ਲਈਆਂ, ਹਾਥੀ ਨੇ ਵੇਖਿਆ ਹੁਣ ਨਹੀਂ ਮੈਂ ਬਚਦਾ, ਔਰ ਫੁੱਲ ਰੁੜਦਾ ਜਾਂਦਾ ਸੀ, ਸੁੰਡ 'ਚ ਪਕੜ ਕੇ ਹਾਥੀ ਨੇ ਪਰਮਾਤਮਾ ਅੱਗੇ ਫਰਿਆਦ ਕੀਤੀ। ਅਤੇ ਉਸੇ ਵੇਲੇ ਬੈਕੁੰਠ ਵਿੱਚੋਂ ਸੁਦਰਸ਼ਨ ਚੱਕਰ ਚੱਲਦਾ ਆਇਆ, ਤੰਦੂਏ ਦੀਆਂ ਤਾਰਾਂ ਕੱਟ ਕੇ ਹਾਥੀ ਨੂੰ ਸੁਤੰਤਰ ਕਰ ਦਿੱਤਾ। ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਾਂ ਕਰੈ ਕਉ ਕਛੂ ਹੋਤ ਨਾ ਕਾਹੂ ਕੇ ਕੀਏ, ਜਾਂ ਕਿ ਪ੍ਰਭ ਮਾਨ ਲਹਿ ਸਭੈ ਸੁਖ ਤਾਹੇ ਜੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਜਿਸ ਵੇਲੇ ਕੁਤਬਦੀਨ ਮੌਲਵੀ ਪਾਸ ਪੜ੍ਹਾਉਣ ਵਾਸਤੇ ਫਾਰਸੀ ਬਿਠਾਇਆ ਗਿਆ, ਤਾਂ ਉਸਨੂੰ ਵੀ ਇਹ ਗੱਲ ਕਹੀ ਸੀ ਗੁਰੂ ਨਾਨਕ ਸਾਹਿਬ ਨੇ। ਮਹਾਰਾਜ ਕਹਿਣ ਲੱਗੇ, ਅਸੀਂ ਤੈਨੂੰ ਦੱਸਦੇ ਹਾਂ ਮੌਲਵੀ, ਵੀ ਕੀ ਚੇਤਾ ਰੱਖਣਾ ਚਾਹੀਦਾ, ਵਿੱਦਿਆ ਕਿਹੜੀ ਚੇਤੇ ਰੱਖਣ ਵਾਲੀ ਹੈ। ਹਜ਼ੂਰ ਕਹਿੰਦੇ, ਕਦੇ ਖਿਆਲ ਕੀਤਾ, ਉਸ ਪਰਮਾਤਮਾ ਅੱਗੇ ਫਰਿਆਦ ਕੀਤੀ ਇਸ ਤਰ੍ਹਾਂ, ਭਈ ਯੱਕ ਅਰਜ ਗੁਫਤਮ ਪੇਸ ਤੋ, ਹੇ ਵਾਹਿਗੁਰੂ ਮੈਂ ਤੇਰੇ ਅੱਗੇ ਇੱਕ ਅਰਜ ਗੁਫਤਮ ਬੇਨਤੀ ਕਰਕੇ ਬੋਲਦਾ ਹਾਂ, ਇੱਕ ਬੇਨਤੀ ਕਰਦਾ ਹਾਂ। ਯੱਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ, ਕੰਨ ਦੇ ਕੇ ਮੇਰੀ ਬੇਨਤੀ ਸੁਣ, ਹੱਕਾ ਕਬੀਰ ਕਰੀਮ ਤੂੰ, ਹੱਕ ਮੈਨੇ ਸੱਚ ਸਰੂਪ, ਕਬੀਰ ਮੈਨੇ ਵੱਡਾ, ਕਰੀਮ ਮੈਨੇ ਬਖਸ਼ਿਸ਼ ਕਰਨ ਵਾਲਾ, ਬੇਐਬ ਪਰਵਦਗਾਰ, ਸਾਰੇ ਐਬਾਂ ਦੋਸ਼ਾਂ ਤੋਂ ਰਹਿਤ, ਪਰਵਦਗਾਰ ਮਤਲਬ ਪਾਲਣਹਾਰ, ਸਾਰਿਆਂ ਦੀ ਪਰਵਰਿਸ਼ ਕਰਨ ਵਾਲਾ ਤੂੰ ਹੈ। ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਦਗਾਰ। ਤਾਂ ਹਜ਼ੂਰ ਕਹਿੰਦੇ, ਆਹ ਬਚਨ ਸਦਾ ਹੀ ਚੇਤੇ ਰੱਖਣਾ ਚਾਹੀਦਾ। ਦੁਨੀਆ ਮੁਕਾਮੇ ਫਾਨੀ, ਦੁਨੀਆਂ ਵਿੱਚ ਜਿੰਨੇ ਟਿਕਾਣੇ ਦਿਸ ਰਹੇ ਨੇ ਨਾ, ਕਿਸੇ ਦਾ ਕੋਈ ਟਿਕਾਣਾ ਨਹੀਂ, ਕਿਉਂਕਿ ਫਨਾ ਰੂਪ ਨੇ। ਮੁਕਾਮ ਕਰ ਘਰ ਬੈਸਣਾ, ਟਿਕਾਣਾ ਬਣਾ ਕੇ ਬੰਦਾ ਘਰ 'ਚ ਬਹਿ ਜਾਂਦਾ, ਪਰ ਨਿੱਤ ਚੱਲਣਾ ਕੀ ਧੋਖ, ਇਸ ਦੁਨੀਆਂ ਤੋਂ ਚਲੇ ਜਾਣ ਦੀ ਚਿੰਤਾ ਵੀ ਰਹੇਗੀ ਲੱਗੀ, ਕਿਉਂਕਿ ਟਿਕਾਣਾ ਸੱਚਾ ਨਹੀਂ, ਸਦੀ ਵੀ ਨਹੀਂ। ਮੁਕਾਮ ਤਾਂ ਪਰ ਜਾਣੀਐ ਜਾਂ ਰਹਿ ਨੇਚਰ ਲੋਕ, ਦੁਨੀਆਂ ਕੈਸ ਮੁਕਾਮੇ, ਕਰ ਸਿੱਧਕ ਕਰਨੀ ਖਰਚ ਬੰਧ, ਉਹ ਲਾਗ ਰਹੋ ਨਾਮੇ। ਸੋ ਇਸ ਪ੍ਰਕਾਰ ਹਜ਼ੂਰ ਨੇ ਕਿਹਾ ਹੈ, ਦੁਨੀਆਂ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਤਹਿਕੀਕਾਤ ਨਿਸ਼ਚੇ ਕਰਕੇ ਦਿਲ ਵਿੱਚ ਇਹ ਗੱਲ ਜਾਣਨੀ ਚਾਹੀਦੀ। ਮਮ ਸਰ ਮੂਏ ਜਰਾਇਲ ਗਿਰਫਤਹ, ਮਮ ਮੇਰੇ ਸਰ ਸਿਰ ਦੇ ਮੂਏ ਮੈਨੇ ਕੇਸ, ਅਜਰਾਇਲ ਨਾਂ ਦੇ ਫਰਿਸ਼ਤੇ ਨੇ, ਜਿਹੜਾ ਮੌਤ ਦਾ ਫਰਿਸ਼ਤਾ, ਮੇਰੇ ਸਿਰਹਾਣੇ ਖਲੋਤਾ ਮੇਰੇ ਕੇਸ ਫੜ ਕੇ। ਮਮ ਸਰ ਮੂਏ ਜਰਾਇਲ ਗਿਰਫਤਹ, ਦਿਲ ਹੇਚ ਨਾ ਦਾਨੀ, ਇਹੋ ਹੀ ਭੁੱਲ ਹੈ ਜੀਵ ਦੀ ਕਿ ਇਹਨੇ ਭੋਰਾ ਮਾਤਰ ਵੀ ਦਿਲ ਵਿੱਚ ਇਹ ਗੱਲ ਨਹੀਂ ਜਾਣੀ। ਲੋਕਾਂ ਬਾਰੇ ਵੇਖਦਾ ਪਰ ਆਪਣਾ ਖਿਆਲ ਛੱਡਿਆ ਹੋਇਆ। ਮਮ ਸਰ ਮੂ ਇਜਰਾਇਲ ਗ੍ਰਫਤਹਿ, ਦਿਲ ਹੇਚਨਾ ਦਾਨੀ ਰਹਾਓ। ਮੁੱਲਾ ਕਹਿਣ ਲੱਗਾ ਵੀ ਮਹਾਰਾਜ, ਧੀਆਂ ਪੁੱਤਰ ਘਰ ਵਾਲੀ ਸੰਬੰਧੀ ਜੋ ਹੋਏ ਤਾਂ ਫਿਰ ਇਹ ਮਾਇਆ ਦਾ ਮੋਹ ਤਾਂ ਕਰਨਾ ਹੀ ਪੈਂਦਾ। ਤਾਂ ਹਜ਼ੂਰ ਕਹਿੰਦੇ, ਜਨ ਪਿਸਰ ਪਦਰ ਬਿਰਾਦਰਾਂ, ਘਰਵਾਲੀ, ਧੀਆਂ ਪੁੱਤਰ, ਪਿਓ ਸੰਬੰਧੀ, ਕਸ ਨੇਸ ਦਸਤੰਗੀਰ, ਅੱਠੇ ਪਿਆਰੇ ਚੇਤਾ ਚਾਹੀਦਾ ਵੀ ਅੰਤ ਨੂੰ ਮੇਰੀ ਬਾਂਹ ਫੜਨ ਵਾਲਾ ਕੋਈ ਨਹੀਂ ਹੋਵੇਗਾ, ਮੇਰਾ ਮਦਦਗਾਰ, ਮੇਰੀ ਸਹਾਇਤਾ ਕਰਨ ਵਾਲਾ, ਮੇਰੀ ਬਾਂਹ ਫੜਨ ਵਾਲਾ ਇਹਨਾਂ 'ਚੋਂ ਕੋਈ ਨਹੀਂ। ਜ਼ਨ ਪਿਸਰ ਪੱਧਰ ਬਿਰਾਦਰਾਂ, ਕਸ ਨੇਸ ਦਸਤੰਗੀਰ, ਆਖਿਰ ਵਿਅਫਤਮ ਕਸ ਨਾ ਦਾਰਦ, ਚੂੰ ਸਵੱਦ ਤਕਬੀਰ। ਅੰਤ ਵੇਲੇ ਦੇ ਨਮਾਜ਼ ਪੜ੍ਹਨ ਦਾ ਸਮਾਂ ਜਦੋਂ ਹੋਇਆ ਨਾ, ਅੰਤ ਵੇਲੇ ਦੀ ਨਮਾਜ਼ ਦਾ ਜਦੋਂ ਡਿੱਗਾ ਤੂੰ ਧਰਤੀ 'ਤੇ, ਜਿਵੇਂ ਬੱਕਰੇ ਦੇ ਕੋਹਣ ਵਾਲੀ ਹਾਲਤ ਹੁੰਦੀ ਆ, ਉਹੋ ਜਿਹੀ ਹਾਲਤ ਹੋਈ ਅਤੇ ਤੇਰਾ ਦਰਦਮੰਦ ਕੋਈ ਨਹੀਂ ਹੋਵੇਗਾ ਉਸ ਵੇਲੇ। ਕਸ ਨਾ ਦਾਰਦ, ਚੂੰ ਸਵੱਦ ਤਕਬੀਰ। ਕਹਿਣ ਲੱਗਾ ਜੀ ਹਾਂ ਤਾਂ ਗਲਤਾਨ ਹੀ ਸੰਸਾਰ ਵਿੱਚ, ਪਰ ਕੀ ਕਰੀਏ ਹੁਣ? ਤਾਂ ਮਹਾਰਾਜ ਕਹਿੰਦੇ ਬੇਨਤੀ ਕਰੋ ਫਿਰ। ਸਭ ਰੋਜ਼ ਗਸਤਮ ਦਰ ਹਵਾ, ਸ਼ਬ ਮੈਨੇ ਰਾਤ, ਰੋਜ਼ ਮੈਨੇ ਦਿਨ, ਰਾਤ ਅਤੇ ਦਿਨ ਮੈਂ ਤੁਰਿਆ ਫਿਰਦਾ ਹਾਂ ਹਵਾ ਇੱਛਾ ਵਿੱਚ, ਸੰਸਾਰ ਦੀ ਹਵਸ਼ ਵਿੱਚ। ਸਭ ਰੋਜ਼ ਗਸਤਮ ਦਰ ਹਵਾ, ਕਰ ਦੇਮ ਬਦੀ ਖਿਆਲ। ਸੱਚੇ ਪਾਤਸ਼ਾਹ ਮੇਰਾ ਮਨ ਦਿਨ ਰਾਤ ਬਦੀਆਂ ਦੇ ਖਿਆਲ ਕਰਦਾ, ਬੁਰਿਆਂ ਕਰਮਾਂ ਦੇ ਖਿਆਲਾਂ 'ਚ ਪਿਆ ਹੋਇਆ। ਕਰ ਦੇਮ ਬਦੀ ਖਿਆਲ, ਇਸ ਪ੍ਰਕਾਰ ਗਾਹੇ ਨਾ ਨੇਕੀ ਕਾਰ ਕਰਦਮ, ਇਹ ਨੇਕੀ ਵਾਲੀ ਕਾਰ ਨੂੰ ਗ੍ਰਹਿਣ ਨਹੀਂ ਕਰਦਾ, ਨੇਕੀਆਂ ਨਹੀਂ ਕਰਦਾ, ਬੁਰੇ ਕਰਮ ਕਰਦਾ, ਬਦੀਆਂ ਕਰਦਾ। ਮਮ ਈ ਚਨੀ ਅਹਿਵਾਲ, ਮੇਰੇ ਹਾਲਾਤ ਇਹੋ ਜਿਹੇ ਹਨ ਸੱਚੇ ਪਾਤਸ਼ਾਹ। ਮਮ ਈ ਚਨੀ ਅਹਿਵਾਲ, ਬਦ ਬਖਤ ਮੈਂ ਆ ਖੋਟਿਆਂ ਕਰਮਾਂ ਵਾਲਾ, ਬਖਤ ਮੈਨੇ ਭਾਗ, ਬਦ ਬਖਤ ਹਮ ਚੋ ਬਖੀਲ, ਚੁਗਲੀ ਨਿੰਦਿਆ ਕਰਨ ਵਾਲਾ, ਬਖੀਲੀਆਂ ਕਰਨ ਵਾਲਾ। ਬਦ ਬਖਤ ਹਮ ਚੋ ਬਖੀਲ ਗਾਫਲ, ਤੇਰੇ ਵੱਲੋਂ ਬੇਪਰਵਾਹ, ਸੁਸਤ ਹੋ ਗਿਆ ਮੈਂ, ਆਲਸੀ ਹੋ ਗਿਆ ਤੇਰਾ ਨਾਮ ਜਪਣ ਤੋਂ। ਬਦ ਬਖਤ ਹਮ ਚੋ ਬਖੀਲ ਗਾਫਲ, ਬੇਨਜ਼ਰ ਬੇਬਾਕ। ਮਨੁੱਖ ਕਹਿੰਦਾ ਮੇਰੇ ਜਿਹੜਾ ਸਿਆਣਾ ਕੋਈ ਨਹੀਂ, ਹਜ਼ੂਰ ਕਹਿੰਦੇ ਸਮਝ ਕਿ ਮੈਂ ਅੱਖਾਂ ਤੋਂ ਅੰਨਾ ਹਾਂ, ਬੇਬਾਕ ਤੇਰਾ ਖੌਫ ਤੇਰਾ ਡਰ ਮੈਂ ਤਿਆਗਿਆ ਹੋਇਆ। ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾਂ ਪਾ ਖਾਗ। ਅੱਠੇ ਪੈਰ ਹੱਥ ਜੋੜ ਕੇ ਬੇਨਤੀਆਂ ਕਰ, ਮੈਂ ਵੀ ਤੇਰਾ ਹੀ ਹਾਂ, ਜੋ ਤੇਰੇ ਭਗਤ ਹਨ ਮੈਂ ਉਹਨਾਂ ਦੇ ਪੈਰਾਂ ਦੀ ਖਾਕ ਵਰਗਾ ਤੇਰਾ ਪੈਦਾ ਕੀਤਾ, ਮੈਂ ਵੀ ਜੀਵ ਹਾਂ, ਮੇਰੇ 'ਤੇ ਰਹਿਮ ਕਰ, ਤਰਸ ਕਰ। ਇੰਝ ਬੇਨਤੀਆਂ ਤਾਂ ਕਰ ਸਕਦੇ ਹੋ ਨਾ ਮੌਲਵੀ ਸਾਹਿਬ। ਇਸ ਪ੍ਰਕਾਰ ਦੀ ਸਿੱਖਿਆ ਸਤਿਗੁਰਾਂ ਨੇ ਹਰ ਇੱਕ ਸ਼ਬਦ ਅੰਦਰ ਸਾਨੂੰ ਬਖਸ਼ਿਸ਼ ਕੀਤੀ ਹੈ। ਇਹ ਜਿਹੜਾ ਸ਼ਬਦ ਆਪਾਂ ਪੜ੍ਹਿਆ ਅੱਜ, ਇਹਦੇ ਦੋ ਸਲੋਕਾਂ ਦੀ ਵਿਚਾਰ ਹੋਈ ਹੋਈ ਆ ਵੀ ਸ਼ਾਸਤਰ ਵੇਦ ਪੁਰਾਣ ਪੜ੍ਹਦਾ ਬੰਦਾ ਬੜੇ ਬੜੇ ਪੜ੍ਹ ਪੜ੍ਹ ਕੇ ਪੁਕਾਰਦੇ ਰਹੇ ਪਰ ਆਪ ਅੰਦਰੋਂ ਅਜਾਣ ਰਹੇ, ਮਨ ਨਹੀਂ ਸਮਝਿਆ, ਮਨ ਨਹੀਂ ਮੰਨਿਆ, ਲੋਕਾਂ ਨੂੰ ਸਮਝਾਏਂਦਾ। ਅਤੇ ਜੇ ਬੁੱਝ ਲਵੇ ਭੇਦ ਨੂੰ, ਮਨ ਬੁੱਝ ਲਏ ਤਾਂ ਇਹਨੂੰ ਪਰਮਾਤਮਾ ਦਾ ਗਿਆਨ ਵੀ ਹੋ ਜਾਏ, ਫਿਰ ਇਹ ਕੂਕਾਂ ਨਹੀਂ ਮਾਰੇਗਾ। ਲੋਕਾਂ ਨੂੰ ਨਹੀਂ ਸਮਝਾਉਣ ਵਾਸਤੇ ਮਗਰ ਦੌੜਿਆ ਫਿਰਦਾ, ਜਿਹਨੇ ਆਪਣਾ ਸਮਝਾਇਆ ਮਨ ਉਹ ਟਿਕਿਆ ਹੋਇਆ। ਜਦੋਂ ਮੈਂ ਤੇਰਾ ਬਣ ਗਿਆ ਤਾਂ ਸਭ ਕੁਛ ਮੇਰਾ ਹੋ ਗਿਆ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਮੈਨੂੰ ਕਾਹਦੀ ਮੁਥਾਜੀ ਰਹਿ ਜਾਏਗੀ ਫਿਰ? ਬੰਦਾ ਹੀ ਰੱਬ ਦਾ ਨਹੀਂ ਬਣਦਾ ਤਾਂ ਮੁਥਾਜ ਹੈ ਦੁਨੀਆ ਦਾ, ਜੇ ਪਰਮਾਤਮਾ ਦਾ ਬਣ ਜਾਏ ਤਾਂ ਫਿਰ ਮੁਥਾਜੀ ਕੋਈ ਨਹੀਂ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਦ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜਦੋਂ ਮੈਂ ਤੇਰਾ ਬੰਦਾ ਬਣ ਗਿਆ ਤਾਂ ਤੂੰ ਸਭ ਕੁਛ ਮੇਰੇ ਅੱਗੇ ਰੱਖਤਾ, ਮੈਨੂੰ ਸੌਂਪ ਦਿੱਤਾ। ਇਸ ਪ੍ਰਕਾਰ ਜਦੋਂ ਤੂੰ ਹਿਰਦੇ 'ਚ ਵੱਸ ਜਾਂਦਾ ਫਿਰ ਹੰਗਤਾ ਨਹੀਂ ਰਹਿੰਦੀ, ਆਪ ਹੀ ਤੂੰ ਸ਼ਕਤੀਵਾਨ, ਆਪ ਹੀ ਸੁਰਤਾ, ਆਪਣੇ ਵਿੱਚ ਸੁਰਤ ਜੋੜਨ ਵਾਲਾ, ਆਪਣੀ ਸ਼ਕਤੀ ਵਿੱਚ ਜਗਤ ਨੂੰ ਪਰਾਉਣ ਵਾਲਾ, ਆਪ ਹੀ ਜੀਆਂ ਨੂੰ ਭੇਜਣ ਵਾਲਾ, ਆਪ ਹੀ ਸੱਦਣ ਵਾਲਾ, ਸਾਰੀ ਰਚਨਾ ਨੂੰ ਰਚ ਰਚ ਕੇ ਤੂੰ ਹੀ ਵੇਖਦਾ। ਸੱਚਾ ਤੂੰ ਹੈ, ਸੱਚੀ ਤੇਰੀ ਵਡਿਆਈ ਹੈ, ਸੱਚ ਨਾਲ ਜੁੜ ਕੇ ਹੀ ਤੇਰੇ ਦਰ 'ਤੇ ਲੇਖੇ ਪੈ ਸਕਦਾ ਜੀਵ, ਪ੍ਰਵਾਨ ਚੜ੍ਹ ਸਕਦਾ। ਹਜ਼ੂਰ ਕਹਿੰਦੇ ਨੇ ਨਾਮ ਨਿਰੰਜਨ ਅਲੱਖ ਹੈ, ਪਰਮਾਤਮਾ ਦਾ ਨਿਰੰਜਨ ਦਾ ਜੋ ਨਾਮ ਹੈ ਉਹਦੀ ਮਹਾਨਤਾ ਕਿੱਡੀ ਕੁ ਵੱਡੀ ਆ, ਇਹ ਲਖੀ ਨਹੀਂ ਜਾਂਦੀ। ਹਜ਼ੂਰ ਨੇ ਕਿਹਾ ਕੋਟ ਕੋਟੀ ਮੇਰੀ ਯਾਰ ਜਾ ਪਵਣ ਪੀਣ ਪਿਆਓ, ਚੰਦ ਸੂਰਜ ਦੇ ਗੁਫਾ ਨਾ ਦੇਖਾ ਸੁਪਨੇ ਸਾਉਣ ਨਾ ਥਾਓ, ਭੀ ਤੇਰੀ ਕੀਮਤ ਨਾ ਪਾਵੇ ਹਾਉ ਕੇਵਟ ਆਖਾ ਨਾ। ਤੇਰਾ ਨਾਮ ਕਿੱਡਾ ਕੁ ਮਹਾਨ ਹੈ, ਕਿੱਡਾ ਕੁ ਵੱਡਾ ਕਵਾਂ ਤੇਰੇ ਨਾਮ ਨੂੰ। ਸੋ ਇਸ ਪ੍ਰਕਾਰ ਕਿਉਂ ਲਖਿਆ ਜਾਏ, ਕਿਉਂ ਮੈਂ ਕਿਸ ਢੰਗ ਨਾਲ ਮਹਿਮਾ ਦਾ ਪਤਾ ਲੱਗੇ, ਪਰਮਾਤਮਾ ਦੇ ਅਲੱਖ ਨਾਮ ਦੀ ਮਹਿਮਾ ਦਾ ਕਿਵੇਂ ਪਤਾ ਲੱਗੇ? ਨਾਮ ਨਿਰੰਜਨ ਨਾਲ ਹੈ, ਕਿਉਂ ਪਾਈ ਹੈ ਭਾਈ? ਨਿਰੰਜਨ ਮਾਇਆ ਰਹਿਤ ਪਰਮਾਤਮਾ ਦਾ ਜੋ ਨਾਮ ਹੈ ਜੀਆਂ ਦੇ ਨਾਲ ਹੀ ਨਾਲ ਹੈ, ਪਰ ਪ੍ਰਾਪਤੀ ਨਹੀਂ ਹੈ। ਕਿਸ ਤਰ੍ਹਾਂ ਪ੍ਰਾਪਤੀ ਕਰੀਏ? ਹਜ਼ੂਰ ਕਹਿੰਦੇ ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ, ਪਰਮਾਤਮਾ ਦੇ ਨਾਮ ਦੇ ਹੋਕੇ ਸਪੀਕਰਾਂ ਰਾਹੀਂ ਦਿੱਤੇ ਜਾ ਰਹੇ, ਨਾਲ ਹੀ ਵਰਤ ਰਿਹਾ ਪਰਮਾਤਮਾ ਦਾ ਨਾਮ, ਹਰ ਥਾਂ ਵੱਸ ਰਿਹਾ ਪਰਮਾਤਮਾ। ਗੁਰਪੂਰੇ 'ਤੇ ਪਾਈ ਹੈ, ਪੂਰੇ ਸਤਿਗੁਰੂ ਦੇ ਚਰਨੀ ਲੱਗੇ ਰਹੀਏ ਅਤੇ ਸਤਿਗੁਰੂ ਦਇਆ ਦੇ ਘਰ 'ਚ ਆ ਕੇ ਬਖਸ਼ਿਸ਼ ਕਰਨਗੇ, ਹਿਰਦੈ ਦੇ ਦਿਖਾਏ, ਹਿਰਦੇ ਵਿੱਚੋਂ ਹੀ ਸੱਚੇ ਪਾਤਸ਼ਾਹ ਵਿਖਾ ਦੇਣਗੇ। ਜਿਨ ਗੁਰਮੁਖ ਖੋਜ ਢੰਡੋਲਿਆ, ਤਿੰਨ ਅੰਦਰੋਂ ਹੀ ਸੱਚ ਲੱਧਿਆ, ਨਾਨਕ ਨਦਰੀ ਕਰਮ ਹੋਏ ਗੁਰ ਮਿਲੀਐ ਭਾਈ। ਸਤਿਗੁਰੂ ਨਾਲ ਮਿਲਿਆ ਜਾਂਦਾ ਤਾਂ ਜੇ ਨਦਰੀ ਪਰਮਾਤਮਾ ਦਾ ਕਰਮ ਹੋਵੇ, ਵਾਹਿਗੁਰੂ ਦੀ ਬਖਸ਼ਿਸ਼ ਹੋਏ ਤਾਂ ਮਨ ਕਰਕੇ ਸਤਿਗੁਰੂ ਦੇ ਚਰਨਾਂ ਨਾਲ ਜੁੜਿਆ ਜਾਂਦਾ। ਅੱਖਾਂ ਨਾਲ ਭੀਮ ਚੰਦ ਵਰਗੇ ਰਾਜੇ ਵੀ ਗੁਰੂ ਗੋਬਿੰਦ ਸਿੰਘ ਦਾ ਦਰਸ਼ਨ ਕਰਦੇ ਰਹੇ, ਅੱਖਾਂ ਨਾਲ ਵੇਖਿਆ ਪਰ ਅੰਦਰ ਦੀਆਂ ਅੱਖਾਂ ਨਹੀਂ, ਅੰਦਰ ਭਾਵਨਾ ਦੀ ਅੱਖ ਕੋਈ ਨਹੀਂ ਸੀ। ਇਸ ਕਰਕੇ ਦਰਸ਼ਨ ਵੀ ਕਰਦਾ ਅਤੇ ਵੈਰ ਵੀ ਰੱਖਦਾ, ਛਲ ਵੀ ਕਰਨ ਦਾ ਯਤਨ ਕਰਦਾ। ਇੰਝ ਤਾਂ ਨਹੀਂ ਗੱਲ ਬਣਦੀ, ਅਸੀਂ ਮੱਥਾ ਟੇਕਦੇ ਹਾਂ, ਧਾਰਮਿਕ ਸਥਾਨਾਂ 'ਤੇ ਬੜੀਆਂ ਭੀੜਾਂ ਹੁੰਦੀਆਂ, ਇਸੇ ਤਰ੍ਹਾਂ ਸਾਡੇ ਗੁਰੂ ਦੇ ਸਥਾਨ 'ਤੇ ਵੀ ਮੱਥਾ ਟੇਕਦੇ। ਮੱਥਾ ਟੇਕਣ ਦਾ ਮਤਲਬ ਕਿ ਮੈਂ ਆਪਣੇ ਮਨ ਦੀ ਮੱਤ ਇੱਥੇ ਤਿਆਗ ਦਿੱਤੀ, ਮੈਂ ਆਪਣਾ ਆਪ ਤੁਹਾਨੂੰ ਸਮਰਪਣ ਕਰ ਦਿੱਤਾ। ਪਰ ਕਰਦੇ ਨਹੀਂ ਨਾ, ਮਨ ਸਮਰਪਣ ਨਹੀਂ ਹੁੰਦਾ, ਚੰਮਦਾ ਮੱਥਾ ਟਿਕਦਾ ਹੈ, ਜੈਸੀ ਜੈਸੀ ਭਾਵਨਾ ਫਲ ਵੈਸਾ ਵੈਸਾ ਮਿਲੇਗਾ। ਪਰ ਚਾਹੀਦਾ ਤਾਂ ਹੈ ਕਿ ਸਾਰਾ ਕੁਝ ਆਪਣਾ ਆਪ ਗੁਰੂ ਨੂੰ ਸਮਰਪਣ ਕਰ ਦਈਏ, ਮੱਥਾ ਟੇਕ ਕੇ ਫਿਰ ਸਿਰ ਆਪਣਾ ਜਿਹੜਾ ਨਾ ਮਨ ਦਾ ਚੱਕੀਏ ਨਾ, ਸਤਿਗੁਰੂ ਅੱਗੇ ਭੇਟਾ ਕਰ ਦਈਏ, ਅਤੇ ਫਿਰ ਮੱਥਾ ਟੇਕਣ ਦਾ ਪੂਰਾ ਲਾਭ ਹੈ। ਇਸ ਪ੍ਰਕਾਰ ਜਦੋਂ ਪੂਰੇ ਗੁਰੂ ਨੂੰ ਮਿਲੀਏ ਤਾਂ ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ, ਵਾਹਿਗੁਰੂ ਪਰਮਾਤਮਾ ਦਾ ਕਰਮ ਹੈ, ਬਖਸ਼ਿਸ਼ ਹੈ, ਅਤੇ ਫਿਰ ਸਤਿਗੁਰੂ ਹਿਰਦੇ 'ਚ ਨਾਮ ਵੀ ਵਸਾ ਦੇਣਗੇ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।